दंडवत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुरदियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परना परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी ने पहला तीर चलाया जड़ा के सूबियां दे पलंग दे पावे दे विच आण के वज्जा इन्हां सारयां ने गल्लां कीतियां कि गुरु ने करामात दे नाल तीर चलाया है सतगुरां ने दूसरा तीर चलाया जड़ा के सिमल रुख दे मोटे तने दे विच आण के खुब गया जिदे नाल एक चिट्ठी लमक रही सी उस नूं थले ला के तीर नूं जदों चिट्ठी नूं खोल के पढ़िया ते विच सतगुरां ने लिखिया सी कि मेरी शस्त्र विद्या है मेरी हथियार विद्या है मैं अपना तीर चलाउण दे वास्ते किसी भी प्रकार की करामात की कोई वरतों नहीं कीती ग्रंथाकार भाई संतोख सिंह जी दस रहे सन एक ते हैरानी की गल ये हुई कि ढाइयां कोहां की दूरी दे उत्ते सतगुरु जी जिथे भी तीर नूं चलाउंदे ने उत्थे निशाने ते पूरा वजदा है ते दूजी वड्डी हैरानी की यह गल सी कि इन्हां ने गल्लां इत्थे कीतियां ने ते ढाइयां कोहां की दूरी दे उत्ते सतगुरां ने उन्हां गल्लां नूं सुन लिया ते सतगुरां ने उन्हां दीआं गल्लां दा जवाब चिट्ठी दे राहीं भेज दिता वजीर खान कहिंदा है कि अंतरजामी ने बड़े गंभीर ने एक करामातां दे मालक ने स्वामी ने कल इत्थों तक कथा पहुंची सी अज इत्थों अगे मैं प्रारंभ करदा इम कह सुन कर बौ बिस्माए मेरे आन समुदाई पढ़े पत्र को बाण बिलोकै करत तरीफ बढ़ाई ग्रंथाकार भाई संतोख सिंह जी लिखते ने इस तरह दियां गल्लां कह कहा के बड़े हैरान होए ने होर भी बहुते सारे जिहड़े दूर तुरक सन ਉਹ ਵੀ ਆਣ ਕੇ ਉੱਥੇ ਇਕੱਠੇ ਹੋ ਗਏ ਨੇ ਸਾਰੇ ਨਾਲੇ ਤੇ ਗੁਰੂ ਦੀ ਲਿਖੀ ਹੋਈ ਚਿੱਠੀ ਨੂੰ ਪੜ੍ਹਦੇ ਨੇ ਤੇ ਨਾਲੇ ਉਹਨਾਂ ਦੇ ਤੀਰਾਂ ਨੂੰ ਦੇਖ ਕੇ ਵਡਿਆਈ ਦੀ ਬੜੀ ਤਾਰੀਫ ਕਰਦੇ ਨੇ ਸੈਯਦ ਸ਼ੇਖ ਪਠਾਨ ਮੁਗਲ ਗਨ ਆਣ ਆਣ ਪਰਵਾਰੇ ਸਭ ਗਿਰ ਪਤ ਜੁਤ ਸਚ ਵਰਨ ਬੈਠੇ ਗੁਰ ਕੋ ਸੁਜਸ ਉਚਾਰੇ ਕਵੀ ਜੀ ਲਿਖਦੇ ਨੇ ਸੈਯਦ ਸ਼ੇਖ ਪਠਾਨ ਮੁਗਲ ਇਹ ਸਾਰੇ ਦੇ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਇਕੱਠੇ ਹੋਏ ਨੇ ਕਵੀ ਜੀ ਲਿਖਦੇ ਨੇ ਕਿ ਪਹਾੜੀਆਂ ਦੇ ਸਮੇਤ ਉਹਨਾਂ ਦੇ ਜਿਹੜੇ ਵੱਡੇ ਵੱਡੇ ਵਜ਼ੀਰ ਨੇ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਸ ਹੀ ਬਿਆਨ ਕਰਦੇ ਨੇ ਇਤੇ ਸ਼ਕਤ ਕੋ ਤਾਰ ਨਹਾਰੋ ਨਰ ਲੀਲਾ ਅਨੁਸਾਰੀ ਹਮਸੋ ਲਰਤ ਬਿਤਿਓ ਚਿਰ ਕਾਲਾ ਨਹੀਂ ਕੁਛ ਬਿਗਨ ਬਿਥਾਰੀ ਸਾਰੇ ਕਹਿੰਦੇ ਨੇ इन्नी वड्डी शक्ति दा धारण करन वाला गुरु है, पर फिर भी मनुखी लीला दे अनुसार ही ओ वरतदा है। साडे नाल किन्ना चिर हो गया, बहुती वारी लड़िया है, बड़े विघन पैदा होए ने, पर कदे भी उन्हें अपने करामात दे वरतों नहीं कीते। जेकर चाहे गुरु ते करामात दे नाल कुछ भी कर सकता है, पर मनुखी लीला दे अनुसार होके मनुखां दे वांग ही जंग लड़दा है ते वड्डा कप्सान करदा है। निज निज उर मैं डर सब तर तर गमने उठ उठ डेरे अस नहीं होए गुरु रस कर कर और सर ते हम गेरे। ग्रंथाकार भाई संतोख सिंह जी लिखते ने आपो अपने हिरदे दे विच हर एक ने डर नूं धारण कीता है ते उत्थों उठ के अपने डेरियां दे वल चले गए ने। मन दे विच सोच रहे ने कि किते ऐसा ना होवे कि गुरु गुस्से नूं धारण करके अपना कोई होर तीर चलावे ते उस तीर दे नाल साडा खात्मा कर दे। कोस अटाई हते निशाना क्या छोरै किस ताही तऊ हमें सम लड़त करत रणे तो बहु बड़े आई। सारे सोच रहे ने कि टाइयां कोहां दी दूरी दे उत्तों जिहड़ा गुरु तीर चलाउंदा है ਉਹ ਪੂਰਾ ਨਿਸ਼ਾਨੇ ਦੇ ਉੱਤੇ ਆਣ ਕੇ ਲੱਗਦਾ ਹੈ। ਇਸ ਤਰੀਕੇ ਦੇ ਨਾਲ ਕਿਸੇ ਨੂੰ ਕਿਵੇਂ ਉਹ ਛੱਡ ਸਕਦਾ ਹੈ? ਭਾਵ ਕਿ ਇੰਨੀ ਸ਼ਕਤੀ ਹੈ, ਇੰਨੀ ਮਹਾਰਤ ਹਾਸਲ ਹੈ, ਪਰ ਤਾਂ ਵੀ ਮਨੁੱਖਾਂ ਦੇ ਵਾਂਗ ਰਣ ਕਰਦਾ ਹੈ, ਜੰਗ ਲੜਦਾ ਹੈ। ਇਹ ਇਹਦੀ ਬਹੁਤ ਵੱਡੀ ਵਡਿਆਈ ਹੈ ਕਿ ਕਰਾਮਾਤ ਨੂੰ ਦੂਰ ਕਰਕੇ ਆਮ ਮਨੁੱਖਾਂ ਦੇ ਵਾਂਗ ਹੀ ਜੰਗ ਲੜਦਾ। ਸਗਰੇ ਰਿਦੇ ਵਿਚਾਰਤ ਮਹਿਮਾ ਵਹਿਰ ਕਹਿ ਬਹੁ ਨਾਹੀ ਸਭ ਵਿਦ ਅਧਿਕ ਪ੍ਰਤਾਪੀ ਜਾਣੈ ਭਇਓ ਨ ਕੋ ਪਾਵ ਮਾਹੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਆਪੋ ਆਪਣੇ ਹਿਰਦੇ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਕਰ ਰਹੇ ਨੇ ਅਤੇ ਵੱਡੀ ਮਹਿਮਾ ਨੂੰ ਜਾਣਦੇ ਨੇ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤਾ ਪ੍ਰਗਟ ਰੂਪ ਦੇ ਵਿੱਚ ਬਾਹਰੋਂ ਇੱਕ ਦੂਜੇ ਨੂੰ ਕਹਿੰਦੇ ਨਹੀਂ ਹਨ। ਸਾਰੇ ਹੀ ਜਾਣਦੇ ਨੇ ਕਿ ਸਤਿਗੁਰੂ ਜੀ ਵੱਡੇ ਪ੍ਰਤਾਪੀ ਨੇ, ਜਾਣਦੇ ਨੇ ਸਾਰੇ ਆਪਣੇ ਮਨ ਦੇ ਵਿੱਚ ਕਿ ਭਾਵ ਦੇ ਵਿੱਚ ਦੁਨੀਆਂ ਦੇ ਵਿੱਚ ਇਹਨਾਂ ਵਰਗਾ ਹੋਰ ਕੋਈ ਨਹੀਂ। ਉਤ ਸਤ ਗੁਰ ਅਵਲੋਕਤ ਚੌ ਦਿਸ ਤੰਬੂ ਗਣ ਸ਼ਮਿਆਨੇ ਗਜ ਬਾਜੀ ਕੇ ਪੁੰਜ ਖਰੇ ਬਹੁ ਸਿੰਘਣ ਸੰਗ ਬਖਾਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੀ ਤਰਫ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੀ ਦੂਰ ਦ੍ਰਿਸ਼ਟੀ ਦੇ ਨਾਲ ਦੇਖ ਰਹੇ ਨੇ ਚਾਰੇ ਪਾਸੇ ਕਿ ਵੈਰੀਆਂ ਦੇ ਬੜੇ ਤੰਬੂ ਤੇ ਸ਼ਮਿਆਨੇ ਤਾਣੇ ਹੋਏ ਨੇ, ਬੜੇ ਹਾਥੀ ਨੇ, ਬੜੇ ਘੋੜੇ ਨੇ ਤੇ ਬਹੁਤੇ ਸਾਰੇ ਜਿਹੜੇ ਸੈਨਿਕ ਨੇ ਉਹ ਵੀ ਖਲੋਤੇ ਨੇ। ਐਸੀ ਦਸ਼ਾ ਨੂੰ ਦੇਖ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਇੰਝ ਆਖਿਆ, ਆਦ ਨਯੰਤ ਸੈਨ ਕੋ ਲਖੀਅਤ ਪਰੇ ਚਹੁ ਦਿਸ਼ ਮਾਹੀ ਮਤ ਕਾਚੀਅਤ ਪਰੇ ਪਰਬਤੀ ਚੇਰੇ ਤੁਰਕਨ ਚਾਹੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੇ ਖਾਲਸਿਓ ਸਿੰਘੋ, ਦੇਖੋ ਇਹਨਾਂ ਦੀ ਸੈਨਾ ਦਾ ਕੋਈ ਆਦ ਨਹੀਂ ਹੈ, ਕੋਈ ਅੰਤ ਨਹੀਂ ਹੈ। ਭਾਵ ਕਿ ਬਹੁਤ ਵੱਡੀ ਵਿਸ਼ਾਲ ਸੈਨਾ ਹੈ ਜਿਸ ਸੈਨਾ ਨੇ ਸਾਨੂੰ ਚਾਰੇ ਪਾਸਿਓਂ ਘੇਰਾ ਹੋਇਆ। ਸਤਿਗੁਰੂ ਜੀ ਕਹਿੰਦੇ ਨੇ ਕਿ ਕੱਚੀ ਮਤ ਵਾਲੇ ਜਿਹੜੇ ਖੋਟੇ ਪਹਾੜੀਏ ਨੇ ਉਹ ਵੀ ਤੁਰਕਾਂ ਦੇ ਚੇਲੇ ਬਣ ਕੇ ਉਹਨਾਂ ਦੇ ਨਾਲ ਰਲੇ ਹੋਏ ਨੇ। ਦਇਆ ਸਿੰਘ ਕਰ ਜੋਰ ਉਚਾਰੀ ਆਜ ਤੁਰਕ ਪਤੀ ਰਾਜਾ ਸਿੰਧ ਮੇਖਲਾ ਅਵਨੀ ਲੀਨਸ ਫਿਰੈ ਸੀਸ ਪਰ ਤਾਜਾ। ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਬਚਨ ਕੀਤਾ ਤੇ ਲਾਗੋ ਹੀ ਭਾਈ ਦਇਆ ਸਿੰਘ ਜੀ ਬੋਲੇ ਨੇ, ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਹੇ ਗਰੀਬਨਵਾਜ, ਤੁਸੀਂ ਠੀਕ ਬਿਆਨ ਕਰ ਰਹੇ ਹੋ। ਅੱਜ ਤੁਰਕਾਂ ਦਾ ਜਿਹੜਾ ਰਾਜਾ ਔਰੰਗਜ਼ੇਬ ਹੈ ਉਹ ਬਹੁਤ ਵੱਡਾ ਪ੍ਰਤਾਪੀ ਹੈ, ਸਮੁੰਦਰਾਂ ਦੇ ਤੱਕ ਇਹਦਾ ਰਾਜ ਫੈਲਿਆ ਹੋਇਆ, ਇਹਦੇ ਉੱਤੇ ਮਾਨੋ ਕਿ ਜਿਹੜਾ ਸ਼ਾਹੀ ਤਾਜ ਹੈ ਉਹ ਟਿਕਿਆ ਹੋਇਆ। ਕਹੂੰ ਮਵਾਸ ਨ ਜਗ ਮੈਂ ਛੋੜਿਓ ਦੇਸ਼ ਬਦੇਸ਼ ਅਸ਼ੇਸ਼ੂ ਹਾਲਾ ਪਰ ਤੁਰਕ ਪਤਿਆ ਗਏ ਅਵਰੰਗ ਭਇਓ ਵਸ਼ੇਸ਼ੂ। ਦਇਆ ਸਿੰਘ ਨੇ ਆਖਿਆ ਕਿ ਕਿਸੇ ਵੀ ਜਗ੍ਹਾ ਦੇ ਉੱਤੇ ਕਿਸੇ ਵੀ ਆਪਣੇ ਵੈਰੀ ਨੂੰ ਇਸ ਔਰੰਗਜ਼ੇਬ ਨੇ ਆਕੀ ਨਹੀਂ ਰਹਿਣ ਦਿੱਤਾ। ਮੰਨੋ ਕਿ ਸਾਰਿਆਂ ਨੂੰ ਜਿੱਤਿਆ ਹੋਇਆ ਤੇ ਸਾਰੇ ਹਿੰਦੁਸਤਾਨ ਦੇ ਉੱਤੇ ਇਹਦਾ ਰਾਜ ਫੈਲਿਆ ਹੋਇਆ। ਸਾਰੇ ਜਿੰਨੇ ਵੀ ਹਿੰਦੁਸਤਾਨ ਦੇ ਵਾਸੀ ਨੇ ਜਾਂ ਛੋਟੇ ਨੇ ਜਾਂ ਵੱਡੇ ਨੇ ਉਹ ਸਾਰੇ ਦੇ ਸਾਰੇ ਮਾਮਲਾ ਅਦਾ ਕਰਦੇ ਨੇ। ਐਸਾ ਔਰੰਗਜ਼ੇਬ ਵੱਡਾ ਪ੍ਰਤਾਪੀ ਬਾਦਸ਼ਾਹ ਬਣਿਆ ਹੋਇਆ। ਅਰ ਕੌਣ ਹੈ ਪ੍ਰਵੀਨ ਸਨਮੁਖ ਉਦਯਸਤ ਤੁਰ ਕਾਨਾ, ਆਪ ਲਰੋ ਸਭ ਸਫਾ ਉਠਾਵੋ ਜਗ ਮੈਂ ਰਹਿੰਦਵਾਨਾ। ਦਇਆ ਸਿੰਘ ਜੀ ਕਹਿੰਦੇ ਨੇ ਕਿ ਕੋਈ ਵੀ ਇਸ ਔਰੰਗਜ਼ੇਬ ਦੇ ਨਾਲ ਅੜ ਨਹੀਂ ਸਕਦਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਦੈ ਅਸਤ ਤੁਰਕਾਨਾ, ਭਾਵ ਕਿ ਜਿੱਥੋਂ ਸੂਰਜ ਉਦੈ ਹੁੰਦਾ ਹੈ ਤੇ ਜਿੱਥੇ ਜਾ ਕੇ ਅਸਤ ਹੁੰਦਾ ਹੈ ਉੱਥੋਂ ਤੱਕ ਤੁਰਕਾਂ ਦਾ ਰਾਜ ਹੈ। ਧਿਆਨ ਦੇਣ ਦੀ ਲੋੜ ਹੈ ਕਿ ਹਿੰਦੁਸਤਾਨ ਦੇ ਵਿੱਚ ਹੀ ਸਿਰਫ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ। ਆਮ ਕਰਕੇ ਪੁਰਾਣੇ ਇਤਿਹਾਸਾਂ ਦੇ ਵਿੱਚ ਐਸਾ ਜ਼ਿਕਰ ਆਉਂਦਾ ਹੈ, ਅੰਗਰੇਜ਼ਾਂ ਦੇ ਬਾਬਤ ਐਸਾ ਆਖਿਆ ਜਾਂਦਾ ਸੀ ਕਿ ਅੰਗਰੇਜ਼ ਦੇ ਰਾਜ ਦੇ ਵਿੱਚ ਸੂਰਜ ਨਹੀਂ ਸੀ ਡੁੱਬਦਾ। ਸੂਰਜ ਨਾ ਡੁੱਬਣ ਦਾ ਭਾਵ ਇਹ ਸੀ ਕਿ ਜਿੱਥੇ ਸੂਰਜ ਚੜ੍ਹਦਾ ਹੈ, ਭਾਵ ਕਿ ਹਿੰਦੁਸਤਾਨ ਦੇ ਵਿੱਚ, ਉੱਥੇ ਵੀ ਅੰਗਰੇਜ਼ਾਂ ਦਾ ਰਾਜ ਸੀ ਤੇ ਪੱਛਮੀ ਦੇਸ਼ਾਂ ਦੇ ਵਿੱਚ ਜਦੋਂ ਇੱਥੇ ਸੂਰਜ ਚੜ੍ਹਦਾ ਉੱਥੇ ਰਾਤ ਪੈ ਜਾਂਦੀ, ਉੱਥੇ ਅਸਤ ਹੋ ਜਾਂਦਾ। ਭਾਵ ਕਿ ਹਰ ਇੱਕ ਜਗ੍ਹਾ ਦੇ ਉੱਤੇ ਅੰਗਰੇਜ਼ਾਂ ਦਾ ਸਾਮਰਾਜ ਇੰਨਾ ਫੈਲਿਆ ਹੋਇਆ ਸੀ ਕਿ ਕਦੇ ਵੀ ਉਹਨਾਂ ਦੇ ਰਾਜ ਦੇ ਵਿੱਚ ਸੂਰਜ ਨਹੀਂ ਸੀ ਡੁੱਬਦਾ। ਭਾਵ ਕਿ ਜੇਕਰ ਹਿੰਦੁਸਤਾਨ ਦੇ ਵਿੱਚ ਉਹਨਾਂ ਦਾ ਰਾਜ ਸੀ, ਇੱਥੇ ਸੂਰਜ ਚੜ੍ਹਿਆ ਰਹਿੰਦਾ ਸੀ ਤੇ ਜਦੋਂ ਹਿੰਦੁਸਤਾਨ ਦੇ ਵਿੱਚ ਸੂਰਜ ਡੁੱਬ ਜਾਂਦਾ ਸੀ ਤੇ ਜਿੱਥੇ ਹੋਰ ਮੁਲਕਾਂ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਉੱਥੇ ਸੂਰਜ ਦਾ ਚੜ੍ਹਾਅ ਸੀ, ਉੱਥੇ ਸੂਰਜ ਦੀ ਰੌਸ਼ਨੀ ਸੀ। ਇਸ ਕਰਕੇ ਤਾਂ ਕਿਹਾ ਜਾਂਦਾ ਹੈ ਕਿ ਅੰਗਰੇਜ਼ ਦੇ ਰਾਜ ਦੇ ਵਿੱਚ ਸੂਰਜ ਨਹੀਂ ਸੀ ਡੁੱਬਦਾ। ਭਾਵ ਕਿ ਇੰਨਾ ਵੱਡਾ ਸਾਮਰਾਜ ਅੰਗਰੇਜ਼ਾਂ ਦਾ ਫੈਲਿਆ ਹੋਇਆ ਸੀ। ਇਸ ਜਗ੍ਹਾ ਦੇ ਉੱਤੇ ਦਇਆ ਸਿੰਘ ਨੇ ਐਸੀ ਗੱਲ ਕੀਤੀ ਹੈ, ਪਰ ਇਹ ਜਿਹੜੀ ਗੱਲ ਕੀਤੀ ਹੈ ਇਹ ਅਤ ਕਥਨੀ ਅਲੰਕਾਰ ਦੀ ਵਰਤੋਂ ਕੀਤੀ ਹੈ। ਭਾਵ ਕਿ ਆਪਣੀ ਗੱਲ ਨੂੰ ਬਹੁਤਾ ਜ਼ਿਆਦਾ ਵਧਾ ਕੇ ਬਿਆਨ ਕੀਤਾ ਹੈ, ਭਾਵ ਕਿ ਉਹਦੀ ਬਹੁਤੀ ਜ਼ਿਆਦਾ ਵਿਸ਼ੇਸ਼ ਮਹਿਮਾ ਦਾ ਬਿਆਨ ਕਰਦੇ ਨੇ। ਇੰਨਾ ਵੱਡਾ ਔਰੰਗਜ਼ੇਬ ਦਾ ਰਾਜ ਹੈ ਕਿ ਇਸ ਤਰ੍ਹਾਂ ਵੀ ਆਖਿਆ ਜਾ ਸਕਦਾ ਹੈ, ਇਹਦੇ ਰਾਜ ਦੇ ਵਿੱਚ ਸੂਰਜ ਹੀ ਨਹੀਂ ਡੁੱਬਦਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਇਆ ਸਿੰਘ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ ਆਪ ਲਰੋ ਸਭ ਸਫਾ ਉਠਾਵੋ, ਦੁਨੀਆਂ ਦੀ ਕੋਈ ਵੀ ਤਾਕਤ ਨਹੀਂ ਲੜ ਸਕਦੀ ਔਰੰਗਜ਼ੇਬ ਦੇ ਨਾਲ। ਸੱਚੇ ਪਾਤਸ਼ਾਹ ਸਿਰਫ ਕੇਵਲ ਤੁਸੀਂ ਐਸੇ ਹੋ ਜਿਹੜੇ ਕਿ ਇਹਦੇ ਨਾਲ ਆਡਾ ਲਾ ਸਕਦੇ ਹੋ, ਇਹਨੂੰ ਮਾਰ ਸਕਦੇ ਹੋ। ਸੱਚੇ ਪਾਤਸ਼ਾਹ ਜੀ ਜੇਕਰ ਤੁਸੀਂ ਇਹਦੀ ਸਫਾ ਨੂੰ ਪਾਪਾਂ ਵਾਲੀ ਨੂੰ ਚੁੱਕ ਦਿਓਗੇ ਤਾਂ ਫਿਰ ਸੱਚੇ ਪਾਤਸ਼ਾਹ ਜੀ ਦੁਨੀਆਂ ਦੇ ਉੱਤੇ ਹਿੰਦੂਆਂ ਦਾ ਨਾਮ ਰਹਿ ਸਕਦਾ। ਰਾਜੇ ਕੁਛ ਰਾਜਪੂਤ ਰਹੇ ਜਗ ਤਿਨ ਕੀ ਬਹੁ ਮਤ ਮਾਰੀ, ਦੇ ਕੰਨਿਆ ਤੁਰ ਕਣ ਕੋ ਜੀਵਤ ਤਿਕ ਤਿਨ ਕੀ ਸਰਦਾਰੀ। ਦਇਆ ਸਿੰਘ ਨੇ ਆਖਿਆ ਕਿ ਜਿਹੜੇ ਛੋਟੇ ਰਾਜੇ ਨੇ, ਜਿਹੜੇ ਰਾਜਪੂਤ ਰਜਵਾੜੇ ਨੇ, ਉਹਨਾਂ ਨੇ ਆਪਣੀਆਂ ਜਿਹੜੀਆਂ ਲੜਕੀਆਂ ਨੇ ਉਹ ਦਿੱਤੀਆਂ ਨੇ, ਅਰਪਣ ਕੀਤੀਆਂ ਨੇ ਔਰੰਗਜ਼ੇਬ ਬਾਦਸ਼ਾਹ ਨੂੰ। ਰਾਜਪੂਤਾਂ ਦੀ ਕਹਿੰਦਾ ਹੈ ਦਇਆ ਸਿੰਘ ਕਿ ਮਤ ਮਾਰੀ ਗਈ ਹੈ, ਜਿਨ੍ਹਾਂ ਨੇ ਆਪਣੀਆਂ ਧੀਆਂ ਭੈਣਾਂ ਦੇ ਰਿਸ਼ਤੇ ਕੀਤੇ ਨੇ ਔਰੰਗਜ਼ੇਬ ਦੇ ਨਾਲ, ਐਸੀ ਸਰਦਾਰੀ ਨੂੰ ਲਾਣਤ ਹੈ ਜਿਨ੍ਹਾਂ ਨੇ ਕਿ ਆਪਣੀਆਂ ਧੀਆਂ ਬੇਟੀਆਂ ਦੇ ਕੇ ਰਾਜਾਂ ਦੀ ਸਰਦਾਰੀ ਲਈ ਹੋਈ। ਉਦੈ ਅਸਤ ਕੀ ਲੀਨ ਜਮੀਅਤ ਰਈਅਤ ਸਭ ਨਰ ਹੋਏ, ਤੁਮ ਪ੍ਰਭ ਲਰੋ ਕੇ ਮਾਰੋ ਤੁਰ ਕਣ ਅਪਰ ਨ ਜਗ ਮੈਂ ਕੋਏ। ਕਹਿੰਦੇ ਨੇ ਭਾਈ ਦਇਆ ਸਿੰਘ ਜੀ ਕਿ ਬਹੁਤੇ ਆਦਮੀਆਂ ਦੀ ਫੌਜ ਇਹਨੇ ਜਮ੍ਹਾਂ ਕੀਤੀ ਹੈ, ਰਈਅਤ ਦੇ ਬਹੁਤੇ ਜ਼ਿਆਦੇ ਮਨੁੱਖ ਸ਼ਾਮਿਲ ਕੀਤੇ ਹੋਏ ਨੇ। ਇਹ ਸੱਚੇ ਪਾਤਸ਼ਾਹ ਜੀ ਕੋਈ ਇਹਨਾਂ ਤੁਰਕਾਂ ਦੇ ਨਾਲ ਲੜ ਨਹੀਂ ਸਕਦਾ, ਅਪਰ ਨਾ ਜਗ ਮੈਂ ਕੋਏ, ਸਿਰਫ ਤੁਸੀਂ ਇਹਨਾਂ ਤੁਰਕਾਂ ਦੇ ਨਾਲ ਲੜ ਸਕਦੇ ਹੋ, ਜਗ ਦੇ ਵਿੱਚ ਹੋਰ ਲੜਨ ਵਾਲਾ ਕੋਈ ਨਹੀਂ। ਇਤਿਆਦਿਕ ਕਹਿ ਸੁਣ ਸ੍ਰੀ ਸਤਿਗੁਰ ਸੰਧਿਆ ਸਮੈ ਪਛਾਨਾ, ਉੱਠ ਕਰ ਚਲੇ ਬੰਧਨਾ ਠਾਣੈ ਸਿੰਘ ਜੋਰ ਜੁਗ ਪਾਨਾ। ਇਸ ਤਰ੍ਹਾਂ ਦੇ ਬਚਨ ਬਿਲਾਸ ਹੋਏ। ਕਵੀ ਜੀ ਲਿਖਦੇ ਨੇਨੇ ਚਿਰ ਨੂੰ ਸ਼ਾਮਾਂ ਦਾ ਸਮਾਂ ਹੋ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚੋਂ ਉੱਠ ਗਏ। ਸਾਰਿਆਂ ਸਿੱਖਾਂ ਨੇ ਦੋਵੇਂ ਹੱਥ ਜੋੜ ਜੋੜ ਕੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰਾਂ ਕੀਤੀ। ਨਿਜ ਨਿਜ ਮੁਰਚਨ ਮੈਂ ਸਾਵਧਾਨੀ ਚੌਂ ਦਿਸ਼ ਮੈਂ ਤਕਰਾਈ, खान पान कर गाडे होवत सुपते रात बिताई। कवि जी लिखते ने कि आपो अपने मोर्चिया दे विच सावधानी दे नाल सिंह जाके टिक गए ने बड़ी तकड़ाई दे नाल। कवि संतोख सिंह जी लिखते ने कि रात दे वेले प्रसाद पानी छकिया ते कुछ सौ गए ते कुछ जाके सावधानी दे नाल पहरा देन लगे। दिन प्रति तोप तुपक बहु छोटे मुरचन रह लराई। एक दिश नदी दुतिया दिश गिर गण शब्द होत समुदाई। छोटिया छोटिया जिहड़ियां लड़ाइयां ने ओ कवि जी लिखते ने कि रोज ही करीब हो जांदियां ने। कवि जी लिखते ने कि तोपां चलदियां ने बंदूकां चलदियां ने मोर्चिया दे विचों एक पासे दरिया वगदा है ते दूसरे पासे पहाड़ ने। कवि जी लिखते ने कि बहुत वड्डी आवाज पैदा हुंदी है, आवाज बड़ी गूंजदी है गोलियां चलण दी। जित दिश पर जंग नर दी रग तित दिश सिंह सिधाम। खड़ग प्रहार न लाग पहुंच कर रिप की चमू पजाम। कवि जी लिखते ने कि जदों जंग हुंदा है जेड़े पासे जंग दा बहुता ज्यादा जोर पैंदा है उस पासे नू सिंह दौड़ के जांदे ने तलवारां दा प्रहार करदे ने ते वैरी दी सेना नू दौड़ा दिंदे ने। कई बार गण मरे पहाड़ी कई बार तुरकाना। जित दिश पर जोर बल दल को काल बड़कम साना। कई ही बारी कवि जी लिखते ने कि लड़िया गया जिन्हां दे विच कई बारी पहाड़ी मारे गए ने ते कई बारी तुरकां दा संघार किया गया है। इस तरह जेड़े पास्यों भी जोर हुंदा है उसे पासे दल सिंघां दा वड्डा घमसान करदा है। या ते डरत न करत लराई दबके मुरचन माही। निज निज थल में थिर होए बैठत ओट करें बड़ ताही। ग्रंथाकार भाई संतोख सिंह जी लिखते ने इस करके बहुता ज्यादा डरते ने इस करके लड़ाई ना होवे ये चाहते रहते ने दबक के रेंदे ने अपने मोर्चिया दे विच। कवि जी लिखते ने आपो अपनी जगह दे उते स्थिर होके बैठे रहते ने अपनी ओट नू आसरे नू तारण करके। पीम चंद सोबन संग मिल कर नित सिखिया आयस देता। गुर टिग तस्कर गण बट पारे तिन ते रहो सुचेता। ग्रंथाकार भाई संतोख सिंह जी लिखते ने कि राजा भीम चंद दोवें तुरकां सूबियां नूं मिलके इस तरह की सिख्या हमेशा दिंदा रहिंदा है। कहिंदा रहिंदा है कि गुरु दे कोल चोर ने इस तों इलावा ताड़वी जिहड़े डाकू ने उह इकट्ठे कीते होए ने इस करके उन्हां तों जरा सुचेत रहो। मदर देश यादक जे राठ बीन बीन कर राखे। निस्मय अदक बलि से होवत महा तिमर अबे लाखे। राजा भीमचंद कहिंदा है कि पंजाब दे इलाके दे विचों वड्डे जिहड़े ना हारन वाले राठ सूरमे ने ओ गुरु ने अपने कोल एकत्र कीते होए ने। कहिंदा है कि निस्मय अदक बलि से होवत ऐसे जिहड़े ना हारन वाले ने ओह रात दे वेले बहुते ज्यादा बली हो जांदे ने। हमेशा ऐसे जिहड़े गुरु दे कोल इकट्ठे कीते होए ने ओह रात दे वेले हमला करदे ने इस करके ओह हमेशा हनेरे नूं चाहुंदे ने इस करके उन्हां तों जरा सुचेत रहना इह राजा भीम चंद सूबिआं नूं कहिंदा। आस नहीं होए निकस कर निसमै पर मोरचे माही। कतल करेंगे औचक तावे कुछ बस चाले नहीं। राजा भीमचंद कहिंदा कि किते ऐसा ना होवे किसे रात दे वेले निकल के मोर्चा साड्यां दे उते हमला कर देन ते साडे सैनिकां नू कतल कर देन। जेकर ऐसा हो गया अचानक उन्होंने हमला कर दिता ते बहुतियां नू कतल कर देंगे ते फिर निकल जाणगे साडा कोई वस चलेगा नहीं। बहुते है लोह गढ़ मैं सो राखो बहुत कराई। फिर आप करो तित दिश मैं तजै सिपाह समदाई। ਰਾਜਾ ਭੀਮ ਚੰਦ ਕਹਿੰਦਾ ਕਿ ਸਾਨੂੰ ਹੁਸ਼ਿਆਰ ਰਹਿਣਾ ਪਵੇਗਾ। ਜਿਹੜਾ ਲੋਹਗੜ ਕਿਲ੍ਹਾ ਹੈ ਉਹਦੇ ਵਿੱਚ ਵੈਰੀਆਂ ਨੇ ਬੜੀ ਤਕੜਾਈ ਕੀਤੀ ਹੋਈ ਹੈ। ਕਹਿੰਦਾ ਕਿ ਤੁਸੀਂ ਭਾਵੇਂ ਸੈਨਿਕ ਤੈਨਾਤ ਕੀਤੇ ਹੋਏ ਨੇ ਸੂਬਾ ਜੀ, ਪਰ ਤਾਂ ਵੀ ਤੁਹਾਨੂੰ ਇੱਕ ਵਾਰੀ ਆਪ ਜਾ ਕੇ ਪਿੱਛੇ ਗੇੜਾ ਰੱਖਣਾ ਪਵੇਗਾ ਤਾਂ ਕਿ ਸਾਵਧਾਨੀ ਰਹੇ। ਇਤਿਆਦਿਕ ਸੁਣ ਜੇਰ ਦਸਤ ਕੋ ਕਈ ਬਾਰ ਕਰ ਫੇਰੇ, ਸੈਯਦ ਸ਼ੇਖ ਕਨੇ ਤੈ ਤਿਆਗੇ ਕਰ ਸਵਧਾਨ ਬਡੇਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਜੇ ਭੀਮ ਚੰਦ ਨੇ ਐਸੀਆਂ ਗੱਲਾਂ ਕੀਤੀਆਂ, ਐਸੀਆਂ ਗੱਲਾਂ ਨੂੰ ਸੁਣ ਕੇ ਫਿਰ ਸੂਬਾ ਜ਼ਬਰਦਸਤ ਖਾਂ ਕਈ ਵਾਰੀ ਹੀ ਗੇੜੇ ਮੋਰਚਿਆਂ ਦੇ ਉੱਤੇ ਜਾ ਕੇ ਮਾਰਦਾ ਹੈ। ਵੱਡੇ ਵੱਡੇ ਸੈਯਦ ਜਿਹੜੇ ਸ਼ੇਖ ਸੀ, ਜਿਹੜੇ ਕਿ ਲੜਾਕੂ ਸਨ, ਉਹਨਾਂ ਨੂੰ ਉਹਨਾਂ ਮੋਰਚਿਆਂ ਦੇ ਵਿੱਚ ਤੈਨਾਤ ਕੀਤਾ ਗਿਆ ਹੈ। ਵੱਡੀ ਸਾਵਧਾਨੀ ਦੇਣਾ। ਜਮਾਦਾਰ ਪਾਰੀ ਤੈ ਛੋਰਾ ਨਾਮ ਸ਼ਰਫ ਅਲੀ ਜਾਹੀ, ਸੁਪ ਤੋਂ ਨਹੀਂ ਨਿਸ ਮੈਂ ਬਨ ਗਾਫਲ ਸ਼ਸਤਰ ਰੱਖ ਕਰ ਮਾਹੀ। ਜਿਹੜਾ ਤੁਰਕਾਂ ਦਾ ਮੋਰਚਾ ਜ਼ਿਆਦਾ ਹੀ ਲੋਹਗੜ੍ਹ ਦੇ ਕਿਲ੍ਹੇ ਦੇ ਲਾਗੇ ਸੀ, ਉਸ ਮੋਰਚੇ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡਾ ਇੱਕ ਅਹਿਲਕਾਰ ਜ਼ਬਰਦਸਤ ਖਾਨ ਨੇ ਤੈਨਾਤ ਕੀਤਾ ਹੈ, ਜਿਹਦਾ ਨਾਮ ਹੈ ਸ਼ਰਫ ਅਲੀ। ਸ਼ਰਫ ਅਲੀ ਨੂੰ ਕਹਿੰਦਾ ਜ਼ਬਰਦਸਤ ਖਾਂ ਸੂਬਾ ਕਿ ਤੂੰ ਸੌਣਾ ਨਹੀਂ ਹੈ, ਰਾਤ ਦੇ ਵੇਲੇ ਕਿਸੇ ਵੀ ਪ੍ਰਕਾਰ ਦੇ ਨਾਲ ਗਾਫਲ ਨਹੀਂ ਹੋਣਾ, ਹਥਿਆਰਾਂ ਨੂੰ ਹੱਥ ਦੇ ਵਿੱਚ ਫੜ ਕੇ ਰੱਖਣਾ। ਸਵਾਦਾਨ ਦੇਖ ਤੇ ਉਤ ਰਹੀਏ ਦ੍ਰਿਗ ਉਗਾਰ ਕਰਨੀ ਕੇ, ਨਹੀਂ ਆਲਸ ਕੇ ਤਰੀਤ ਕਰੋ ਤੁਮ ਗੜ ਹੋਏ ਗਿਉਨ ਜੀ ਕੇ। ਕਹਿੰਦਾ ਹੈ ਜ਼ਬਰਦਸਤ ਖਾਂ ਕਿ ਤੁਸੀਂ ਸਾਰਿਆਂ ਨੇ ਸਾਵਧਾਨਤਾ ਦੇ ਨਾਲ ਰਹਿਣਾ ਤੇ ਆਪਣੀ ਦ੍ਰਿਸ਼ਟੀ ਨੂੰ ਵੈਰੀਆਂ ਦੇ ਕਿਲ੍ਹੇ ਦੇ ਉੱਤੇ ਜਮਾ ਕੇ ਰੱਖਣਾ। ਨਹੀਂ ਆਲਸ ਕਰ ਰੀਤ ਕਰੋ, ਭਾਵ ਕਿ ਕਿਸੇ ਵੀ ਰੀਤੀ ਦੇ ਨਾਲ ਆਲਸ ਨਹੀਂ ਕਰਨਾ। ਤੁਮ ਗੜ ਹੋਏ ਗਿਓ ਨਜ਼ੀਕੇ, ਕਿਉਂਕਿ ਜਿਹੜਾ ਕਿਲ੍ਹਾ ਹੈ ਲੋਹਗੜ੍ਹ ਵੈਰੀਆਂ ਦਾ, ਉਸ ਕਿਲ੍ਹੇ ਦੇ ਲਾਗੇ ਤੁਹਾਡਾ ਇੱਕ ਮੋਰਚਾ ਹੈ, ਭਾਵ ਕਿ ਲੋਹਗੜ੍ਹ ਕਿਲ੍ਹੇ ਦੇ ਲਾਗੇ ਸਿਰਫ ਤੁਹਾਡਾ ਮੋਰਚਾ ਹੈ, ਇਸ ਕਰਕੇ ਤੁਹਾਨੂੰ ਵੈਰੀਆਂ ਦੇ ਕੋਲੋਂ ਹੁਸ਼ਿਆਰ ਰਹਿਣਾ ਪਵੇਗਾ। ਸੁਣਤ ਸ਼ਰਫ ਲੀ ਬਾਕ ਬਖਾਨਾ ਕਿਆ ਨਬਾਬੇ ਪਾਖਿਓ, ਹਜ਼ਰਤ ਕੋ ਇੱਕ ਬਾਲ ਬਡੇਰਾ ਵਿਜੈ ਕਰਨ ਅਬੇ ਲਾਖਿਓ। ਜਦੋਂ ਜ਼ਬਰਦਸਤ ਖਾਂ ਸੂਬੇ ਨੇ ਐਸਾ ਆਖਿਆ ਸ਼ਰਫ ਅਲੀ ਨੂੰ, ਤੇ ਉਹ ਫਿਰ ਅੱਗੋਂ ਕਹਿੰਦਾ ਹੇ ਨਵਾਬ ਜੀ, ਹੇ ਸੂਬਾ ਜੀ, ਇਹ ਕਿਸ ਤਰ੍ਹਾਂ ਦੀ ਗੱਲ ਕਰ ਰਹੇ ਹੋ? ਹਜ਼ਰਤ ਭਾਵ ਕੇ ਜਿਹੜਾ ਬਾਦਸ਼ਾਹ ਔਰੰਗਜ਼ੇਬ ਹੈ, ਉਹਦਾ ਬਹੁਤ ਵੱਡਾ ਇਕਬਾਲ ਹੈ, ਭਾਵ ਕਿ ਉਹਦਾ ਬਹੁਤ ਵੱਡਾ ਪ੍ਰਤਾਪ ਹੈ। ਵਿਜੈ ਕਰਨ ਅਭਿਲਾਖੋ, ਕਹਿੰਦਾ ਕਿ ਮੈਂ ਵੀ ਜਿੱਤ ਦੀ ਪ੍ਰਾਪਤੀ ਦੀ ਆਸ਼ਾ ਨੂੰ ਧਾਰਨ ਕਰਕੇ ਇੱਥੇ ਠਹਿਰਿਆ ਹੋਇਆ, ਤੁਸੀਂ ਇਸ ਤਰ੍ਹਾਂ ਦਾ ਮੇਰੇ ਵੱਲੋਂ ਸੰਦੇਹ ਕਿਉਂ ਪੈਦਾ ਕਰਕੇ ਮੈਨੂੰ ਸੁਚੇਤ ਕਰ ਰਹੇ ਹੋ? ਭਾਵ ਕਿ ਮੈਂ ਪਹਿਲਾਂ ਹੀ ਬੜਾ ਸੁਚੇਤ ਹਾਂ। ਕਿਸ ਕੋ ਪ੍ਰਾਣ ਨਾ ਪਿਆਰੇ ਹੋਵੇ ਜੋ ਮਰੇ ਪਰ ਆਵੇ, ਕੇਤਕ ਗੜ ਮੈਂ ਨਰਪਟ ਠਹਿਰੇ ਨਿਕਸ ਜੋ ਮਾਰ ਮਚਾਵੇ। ਸ਼ਰਫ ਅਲੀ ਕਹਿੰਦਾ ਕਿ ਕਿਨੂੰ ਆਪਣੇ ਪ੍ਰਾਣ ਪਿਆਰੇ ਨਹੀਂ ਹੁੰਦੇ, ਭਾਵ ਕਿ ਜਿਹੜੇ ਸਿੰਘ ਸਾਡੇ ਵੈਰੀ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਪਿਆਰੀ ਹੈ, ਇਸ ਕਰਕੇ ਕਿਹਦਾ ਇੰਨਾ ਵੱਡਾ ਸਾਹਸ ਹੋਵੇਗਾ ਕਿ ਸਾਡੇ ਉੱਤੇ ਹਮਲਾ ਕਰੇਗਾ? ਇਸ ਤੋਂ ਇਲਾਵਾ ਕਿਲ੍ਹੇ ਦੇ ਵਿੱਚ ਕਿੰਨੇ ਕੁ ਗੁਰੂ ਦੇ ਲੜਾਕੂ ਸੂਰਮੇ ਠਹਿਰੇ ਹੋਣਗੇ ਜਿਹੜੇ ਕਿ ਆਣ ਕੇ ਸਾਨੂੰ ਮਾਰ ਸਕਣਗੇ, ਭਾਵ ਕਿ ਸਾਡੇ ਵੱਲ ਉਹ ਤੱਕਣਗੇ ਨਹੀਂ, ਉਹਨਾਂ ਦੇ ਮਨ ਦੇ ਵਿੱਚ ਵੀ ਮੌਤ ਦਾ ਖੌਫ ਹੋਵੇਗਾ, ਡਰ ਹੋਵੇਗਾ। ਕਈ ਹਜ਼ਾਰ ਸਿਪਾਹ ਬਿਲੋ ਕੋ ਰਿਪ ਕੋ ਤ੍ਰਾਸ ਕਰੰਤੀ, ਨੀਠ ਨੀਠ ਸਿੱਖ ਥਿਰੇ ਦੁਰਗ ਮੈਂ ਵਹਿਰ ਮ੍ਰਿਤਿਉ ਦਿਖਰੰਤੀ। ਜ਼ਬਰਦਸਤ ਖਾਂ ਸੂਬੇ ਨੂੰ ਕਹਿੰਦਾ ਹੈ ਸ਼ਰਫ ਅਲੀ ਕਿ ਦੇਖੋ ਸਾਡੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿੰਨੀ ਵਿਸ਼ਾਲ ਸੈਨਾ ਹੈ, ਭਾਵ ਕਿ ਜਿਹੜੀ ਵੈਰੀ ਦੀ ਸੈਨਾ ਹੈ ਉਹ ਸਾਡੀ ਸੈਨਾ ਨੂੰ ਦੇਖ ਕੇ ਡਰ ਰਹੀ ਹੈ, ਇਸ ਕਰਕੇ ਮਸਾਂ ਮਸਾਂ ਆਪਣੀਆਂ ਜਾਨਾਂ ਨੂੰ ਬਚਾ ਕੇ ਜਿਹੜੇ ਸਿੰਘ ਨੇ ਉਹ ਕਿਲ੍ਹਿਆਂ ਦੇ ਵਿੱਚ ਰੁਕੇ ਹੋਏ ਨੇ। ਵਹਿਰ ਮ੍ਰਿਤਿਉ ਦਿਖਰੰਤੀ, ਉਹ ਕਿਲ੍ਹਿਆਂ ਦੇ ਵਿੱਚ ਤਾਂ ਡਰ ਕੇ ਛੁਪੇ ਹੋਏ ਨੇ ਕਿਉਂਕਿ ਬਾਹਰ ਉਹਨਾਂ ਨੂੰ ਸਿੰਘਾਂ ਨੂੰ ਆਪਣੀ ਮੌਤ ਦਿਸਦੀ। ਹੁਕਮ ਕਰੋ ਤੋ ਹੇਲਾ ਕਾਲੈ ਤੋਰੈ ਗੜ ਦਰਵਾਜਾ, ਕਹਿ ਕਰ ਕਹਾਂ ਤ੍ਰਾਸ ਦਿਖਰਾਵੋ ਹਮ ਹੈ ਸੁਪਾਟ ਸਮਾਜਾ। ਹੁਣ ਜਿਹੜਾ ਸ਼ਰਫ ਅਲੀ ਹੈ ਉਹ ਬਹੁਤ ਜ਼ਿਆਦਾ ਹੰਕਾਰਿਆ ਹੋਇਆ। ਕਹਿੰਦਾ ਕਿ ਹੇ ਸੂਬਾ ਜੀ, ਤੁਸੀਂ ਕਿਸ ਤਰ੍ਹਾਂ ਦੀ ਗੱਲ ਕਰਦੇ ਹੋ? ਜੇਕਰ ਤੁਹਾਡੀ ਇਜਾਜ਼ਤ ਹੋਵੇ, ਜੇਕਰ ਤੁਹਾਡਾ ਹੁਕਮ ਹੋਵੇ ਤੇ ਅਸੀਂ ਇਹਨਾਂ ਦੇ ਕਿਲੇ ਦੇ ਦਰਵਾਜ਼ੇ ਨੂੰ ਤੋੜ ਦਿਓ, ਤੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਸਾਡੇ ਮਨ ਦੇ ਵਿੱਚ ਡਰ ਕਿਉਂ ਪੈਦਾ ਕਰ ਰਹੇ ਹੋ? ਭਾਵ ਕਿ ਅਸੀਂ ਜੋਸ਼ੀਲੇ ਸਾਰੇ ਦੇ ਸਾਰੇ ਸਿੰਘ ਹਾਂ, ਅਸੀਂ ਸਾਰੇ ਬਹਾਦਰ ਹਾਂ, ਇਸ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਮੰਨੋ ਕਿ ਤੁਸੀਂ ਸਾਡੇ ਮਨ ਦੇ ਵਿੱਚ ਡਰ ਪੈਦਾ ਕਰਨਾ ਚਾਹੁੰਦੇ ਹੋ। ਅਸੀਂ ਹਰ ਇੱਕ ਪ੍ਰਕਾਰ ਦੇ ਨਾਲ ਸੁਚੇਤ ਹਾਂ, ਅਸੀਂ ਤੇ ਕਿਲੇ ਦੇ ਦਰਵਾਜ਼ੇ ਤੱਕ ਨੂੰ ਜਾ ਕੇ ਤੋੜ ਸਕਦੇ ਹਾਂ, ਪਰ ਤੁਹਾਡਾ ਪਿੱਛੋਂ ਐਸਾ ਆਦੇਸ਼ ਨਹੀਂ। ਇਮ ਤਕਰਾਏ ਕਰਤ ਮੋਰ ਚਨ ਸੂਬੇ ਫਿਰ ਦਿਸ਼ ਚਾਰੋ, ਨਿਕਟ ਨ ਟੂਕੋ ਥਿਰੇ ਰਹੋ ਥਲ ਕੇਰਾ ਪੁਰ ਕੋ ਡਾਰੋ। ਉਸ ਵੇਲੇ ਜ਼ਬਰਦਸਤ ਖਾਨ ਸੂਬਾ ਕਹਿੰਦਾ ਹੈ ਸ਼ਰਫ ਅਲੀ ਨੂੰ ਕਿ ਨਹੀਂ, ਹਮਲਾ ਨਹੀਂ ਕਰਨਾ, ਸਿਰਫ ਮੋਰਚਿਆਂ ਦੇ ਵਿੱਚ ਹੁਸ਼ਿਆਰੀ ਦੇ ਨਾਲ ਹੀ ਠਹਿਰ ਕੇ ਰਹਿਣਾ ਹੈ। ਇਸ ਤਰ੍ਹਾਂ ਦੀ ਗੱਲ ਕਰਕੇ ਫਿਰ ਹੋਰ ਮੋਰਚੇ ਦੇ ਵਿੱਚ ਚਲਾ ਗਿਆ ਜ਼ਬਰਦਸਤ ਖਾਨ। ਇਸ ਤਰੀਕੇ ਦੇ ਨਾਲ ਜਿੰਨੇ ਵੀ ਚਾਰ ਸਫੇਰੇ ਮੋਰਚੇ ਲਾਏ ਹੋਏ ਸੀ, ਉਹਨਾਂ ਸਾਰਿਆਂ ਮੋਰਚਿਆਂ ਦੇ ਵਿੱਚ ਪਹੁੰਚਿਆ। ਹਰ ਇੱਕ ਨੂੰ ਜਾ ਕੇ ਇਸ ਸੂਬੇ ਨੇ ਇਹੀ ਆਦੇਸ਼ ਦਿੱਤਾ ਕਿ ਮੋਰਚਿਆਂ ਦੇ ਵਿੱਚ ਤਕੜਾਈ ਦੇ ਨਾਲ ਰਹਿਣਾ ਹੈ, ਨਿਕਟ ਨਾ ਢੂਕੋ ਥੇਰੇ ਰਹੋ, ਭਾਵ ਕੇ ਨੇੜੇ ਨਹੀਂ ਜਾਣਾ, ਆਪਣੀ ਜਗ੍ਹਾ ਦੇ ਉੱਤੇ ਟਿਕੇ ਰਹੋ, ਘੇਰਾ ਪੁਰ ਕੋ ਡਾਰੋ, ਪਰ ਪੁਰੀ ਦੇ ਦੁਆਲੇ ਇਸ ਤਰ੍ਹਾਂ ਘੇਰਾ ਪਾ ਕੇ ਹਮੇਸ਼ਾ ਰੱਖਣਾ। ਲਰਬੇ ਮੇ ਸਮਤਾ ਨਹੀਂ ਬਣ ਹੈ ਮਰੇ ਹਜ਼ਾਰੋ ਜੋਦਾ, ਮਾਰ ਕੋਟ ਪੁਣ ਪ੍ਰਵਸ਼ ਅੰਤਰ ਚਲੇ ਨ ਬਸ ਕੀਆ ਕਰੋਦਾ। ਭਾਵ ਕਿ ਲੜਾਈ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਬਰਾਬਰੀ ਹੋ ਨਹੀਂ ਸਕਦੀ, ਪਹਿਲਾਂ ਵੀ ਬਹੁਤੇ ਸਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਸੂਰਮੇ ਮਾਰੇ ਜਾ ਚੁੱਕੇ ਨੇ। ਭਾਵ ਕਿ ਸਾਡੇ ਸੈਨਿਕਾਂ ਨੂੰ ਮਾਰ ਕੇ ਉਹ ਕਿਲੇ ਦੇ ਅੰਦਰ ਜਾ ਛੁਪਦੇ ਨੇ ਤੇ ਸਾਡਾ ਕੋਈ ਬਾਹਰ ਵਸ ਨਹੀਂ ਚੱਲਦਾ। ਅਨ ਯਾਦ ਵਸਤੂ ਥੁਰ ਜੈ ਹੈ ਤਉ ਗੁਰੂ ਵਹਿਰ ਨਿਕਾਸੈ, ਜੇਕਰ ਲੜਤ ਰਹੇ ਸਿੰਘਣ ਸਣ ਲਾਖੋ ਸੁਪਟ ਬਿਨਾਸੈ। ਸੂਬਾ ਕਹਿੰਦਾ ਹੋਰ ਕੋਈ ਵੀ ਯਤਨ ਨਹੀਂ ਹੈ, ਹੋਰ ਕੋਈ ਵੀ ਪ੍ਰਯਾਸ ਨਹੀਂ ਕਰ ਸਕਦੇ। ਭਾਵ ਕਿ ਜਦੋਂ ਅੰਨ ਆਦਿਕ ਖਾਣ ਵਾਲੀਆਂ ਚੀਜ਼ਾਂ ਕਿਲਿਆਂ ਦੇ ਵਿੱਚ ਮੁੱਕ ਜਾਣਗੀਆਂ ਤੇ ਫਿਰ ਆਪਣੇ ਆਪ ਹੀ ਮਜਬੂਰ ਹੋ ਕੇ ਗੁਰੂ ਨੂੰ ਅਨੰਦਪੁਰ ਖਾਲੀ ਕਰਨਾ ਪਵੇਗਾ, ਫਿਰ ਬਾਹਰ ਨਿਕਲੇਗਾ, ਆਤਮ ਸਮਰਪਣ ਕਰੇਗਾ, ਹਥਿਆਰਾਂ ਨੂੰ ਸੁੱਟ ਦੇਵੇਗਾ ਤੇ ਫਿਰ ਸਾਡੀ ਜਿੱਤ ਹੋਵੇਗੀ। ਪਰ ਜੇਕਰ ਲੜਾਈ ਕਰਦੇ ਰਹੇ ਤੇ ਸਿੰਘ ਬਹੁਤੇ ਸਾਰੇ ਸਾਡੇ ਸਾਥੀਆਂ ਨੂੰ ਮਾਰ ਦੇਣਗੇ ਤੇ ਸਾਡੇ ਕਾਬੂ ਵੀ ਆਉਣਗੇ ਨੇ। ਤਉ ਨ ਸਰ ਹੋਵੇ ਰਣ ਮੰਡੈ ਅਪਰ ਉਪਾਵ ਨ ਕੋਈ, ਸਾਗਰੇ ਗਿਰਪਤ ਤੁਰਕ ਪ੍ਰਧਾਨਾ ਏ ਮਸਲਤ ਦ੍ਰਿੜ ਹੋਈ। ਕਵੀ ਜੀ ਲਿਖਦੇ ਨੇ ਸਾਰਿਆਂ ਪਹਾੜੀਆਂ ਨੇ ਤੇ ਸਾਰਿਆਂ ਪ੍ਰਧਾਨ ਤੁਰਕਾਂ ਨੇ ਦ੍ਰਿੜਤਾ ਦੇ ਨਾਲ ਇਹੀ ਪੱਕੀ ਸਲਾਹ ਕੀਤੀ ਹੈ ਕਿ ਅਸੀਂ ਕਿਲਿਆਂ ਨੂੰ ਜਿੱਤ ਨਹੀਂ ਸਕਦੇ ਲੜਾਈ ਦੇ ਕਰਕੇ, ਇਸ ਕਰਕੇ ਜਿੰਨਾ ਦੇਰ ਜ਼ਿਆਦਾ ਹੋ ਸਕੇ ਘੇਰਾ ਪਾ ਕੇ ਰੱਖੀਏ, ਤਾਂ ਕਿ ਬਹੁਤੀ ਦੇਰ ਬੀਤਣ ਦੇ ਨਾਲ ਅੰਨ ਦਾਣੇ ਦੀ ਕਿਲਿਆਂ ਦੇ ਵਿੱਚ ਥੁੜ ਹੋ ਜਾਵੇ ਤੇ ਫਿਰ ਆਪਣੇ ਆਪ ਹੀ ਉਹ ਬਾਹਰ ਨਿਕਲਣ। ਲਰਬੇ ਤੇ ਸਭ ਅੰਗ ਬਚਾਵੇ ਮਾਣ ਮਰਨ ਕੋ ਤਰਾਸਾ, ਕੇਰਾ ਪਾਏ ਥਿਰੇ ਚੋਂ ਦਿਸ਼ ਮੈਂ ਚਿਰੰਕਾਲ ਜੈ ਆਸਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੜਨ ਤੋਂ ਸਾਰੇ ਹੀ ਆਪਣੇ ਅੰਗਾਂ ਨੂੰ ਬਚਾਉਂਦੇ ਨੇ, ਕਿਉਂਕਿ ਮਰਨ ਦਾ ਬਹੁਤਾ ਜ਼ਿਆਦਾ ਮਨਾਂ ਦੇ ਵਿੱਚ ਡਰ ਹੈ। ਕਵੀ ਜੀ ਲਿਖਦੇ ਨੇ ਕਿ ਘੇਰਾ ਪਾ ਕੇ ਚਾਰੇ ਪਾਸੇ ਰੱਖਿਆ ਹੋਇਆ ਚਿਰੰਕਾਲ ਜੈ ਆਸਾ, ਭਾਵ ਕਿ ਜਿੱਤ ਦੀ ਆਸ਼ਾ ਧਾਰ ਕੇ ਰੱਖੀ ਹੈ ਕਿ ਜਿੱਤ ਤੇ ਆਖਰ ਜ਼ਰੂਰ ਸਾਡੀ ਹੋਵੇਗੀ, ਭਾਵ ਕਿ ਘੇਰਾ ਪਾ ਕੇ ਰੱਖੀਏ। ਜਦੋਂ ਕਿਲਿਆਂ ਦੇ ਵਿੱਚੋਂ ਖਾਣ ਪੀਣ ਦਾ ਸਮਾਨ ਮੁੱਕ ਗਿਆ ਤੇ ਫਿਰ ਆਪਣੇ ਆਪ ਹੀ ਮਜਬੂਰੀ ਦੀ ਹਾਲਤ ਦੇ ਵਿੱਚ ਉਹਨਾਂ ਨੂੰ ਬਾਹਰ ਆਉਣਾ ਪਵੇਗਾ। ਇਸ ਤਰ੍ਹਾਂ ਸਾਡੀ ਜਿੱਤ ਤੇ ਨਿਸ਼ਚਿਤ ਹੈ, ਪਰ ਹੋ ਸਕਦਾ ਹੈ ਕਿ ਬਹੁਤੀ ਦੇਰ ਲੱਗ ਜਾਵੇ। ਕੇਤਕ ਦਿਨ ਬੀਤੇ ਇਸ ਪਾਂਤੀ ਪਰ ਉਹ ਚੁਗਿਰ ਦੇ ਕੇਰਾ, ਸਿੰਘਣ ਕੇ ਉਤਸ਼ਾਹ ਵਧੈ ਨਿਤ ਰਿਪ ਸਨ ਲਰਬੇ ਕੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਾਫੀ ਸਾਰੇ ਦਿਨ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਏ ਨੇ, ਚਾਰੇ ਪਾਸਿਓਂ ਘੇਰਾ ਪਾਇਆ ਹੋਇਆ। ਕਵੀ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਸਿੰਘਾਂ ਦੇ ਮਨ ਦੇ ਵਿੱਚ ਵੱਡਾ ਉਤਸ਼ਾਹ ਹੈ, ਉਹ ਨਿੱਤਾਂ ਪ੍ਰਤੀ ਵੈਰੀ ਤੋਂ ਸੁਚੇਤ ਰਹਿੰਦੇ ਨੇ। ਇਸ ਤਰੀਕੇ ਦੇ ਨਾਲ ਘੇਰਾ ਚਾਰੇ ਪਾਸੇ ਲਗਾਤਾਰ ਜਾਰੀ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਉਤੋਂ ਦੂਰ ਕੁਛ ਲੋਹਗੜ ਆਨੰਦਪੁਰ ਤੇ ਸੋਏ, ਟੁਕੇ ਮੋਰਚੇ ਨਿਕਟ ਤੇ ਦਿਨ ਪ੍ਰਤੀ ਗਾਫਲ ਹੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਲੋਹਗੜ ਕਿਲਾ ਸੀ ਉਹ ਆਨੰਦਪੁਰ ਤੋਂ ਕੁਝ ਦੂਰੀ ਦੇ ਉੱਤੇ ਸੀ। ਕਵੀ ਜੀ ਲਿਖਦੇ ਨੇ ਕਿ ਵੈਰੀਆਂ ਨੇ ਬਹੁਤੇ ਜ਼ਿਆਦਾ ਜਿਹੜੇ ਮੋਰਚੇ ਨੇ ਉਹ ਇਸ ਕਿਲੇ ਦੇ ਲਾਗੇ ਲੈ ਆਉਂਦੇ ਨੇ, ਪਰ ਗਾਫਲ ਨੇ ਪਾਵ ਕੇ ਅਵੇਸਲੇ ਨੇ ਇਸ ਗੱਲ ਤੋਂ ਕਿ ਸਿੰਘਾਂ ਦਾ ਹਮਲਾ ਵੀ ਸਾਡੇ ਤੇ ਹੋ ਸਕਦਾ। ਇਸ ਕਰਕੇ ਲੋਹਗੜ ਦੇ ਕਿਲੇ ਦੇ ਲਾਗੇ ਇਹਨਾਂ ਤੁਰਕਾਂ ਨੇ ਬਹੁਤੇ ਜ਼ਿਆਦਾ ਲਾਗੇ ਮੋਰਚੇ ਲੈ ਆਉਂਦੇ ਨੇ। ਇੱਕ ਦਿਨ ਨਿਸਾ ਪਈ ਅੰਧਿਆਰੀ, ਸ਼ੇਰ ਸਿੰਘ ਬਚ ਪਾਖਾ, ਨਾਹਰ ਸਿੰਘ ਜੀ ਸਾਵਧਾਨ ਬਣ ਸੁਣ ਮੇਰੀ ਅਬੇਲਾਖਾ। ਇਹ ਜਿਹੜਾ ਲੋਹਗੜ ਕਿਲਾ ਸੀ ਇਹਦੇ ਵਿੱਚ ਮੁੱਖ ਰੂਪ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸ਼ੇਰ ਸਿੰਘ ਨੂੰ ਤੇ ਨਾਹਰ ਸਿੰਘ ਨੂੰ ਤੈਨਾਤ ਕੀਤਾ ਸੀ ਵੱਡੇ ਜਥੇਦਾਰ ਬਣਾ ਕੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦਿਨ ਬਹੁਤ ਜ਼ਿਆਦਾ ਗਾੜੀ ਸੰਘਣੀ ਹਨੇਰੀ ਰਾਤ ਸੀ। ਰਾਤ ਦੇ ਵੇਲੇ ਸ਼ੇਰ ਸਿੰਘ ਨੇ ਆਖਿਆ ਨਾਹਰ ਸਿੰਘ ਨੂੰ, ਕਹਿੰਦਾ ਕਿ ਹੇ ਨਾਹਰ ਸਿੰਘ ਜੀ, ਸੁਣੋ ਸਾਵਧਾਨਤਾ ਦੇ ਨਾਲ ਮੈਂ ਜੋ ਗੱਲ ਕਹਿਣ ਜਾ ਰਿਹਾ। ਸ੍ਰੀ ਅਨੰਦਪੁਰ ਤੇ ਕੁਛ ਅੰਤਰ ਨੇਰ ਨਹੀਂ ਲਖ ਸੋ, ਯਾ ਤੇ ਨਿਕਟ ਮੋਰਚੇ ਲਿਆਵਤ ਮਨ ਵਧਾਏ ਸਭ ਕੋ। ਸ਼ੇਰ ਸਿੰਘ ਨੇ ਆਪਣੇ ਸਾਥੀ ਨਾਹਰ ਸਿੰਘ ਨੂੰ ਆਖਿਆ, ਨੇੜੇ ਨਹੀਂ ਹੈ ਸਾਡਾ ਮੋਰਚਾ ਲੋਹਗੜ ਆਨੰਦਪੁਰ ਤੋਂ, ਇਸ ਕਰਕੇ ਕਹਿੰਦਾ ਹੈ ਕਿ ਵੱਖਰੇ ਰੂਪ ਦੇ ਵਿੱਚ ਦੂਰੇ ਤੇ ਸਾਡਾ ਇਹ ਕਿਲਾ ਹੈ, ਇਹ ਮੋਰਚਾ ਹੈ, ਤੇ ਜਿਹੜੇ ਵੈਰੀ ਨੇ ਉਹਨਾਂ ਦਾ ਮਨ ਬਹੁਤ ਵਧਿਆ ਹੋਇਆ, ਉਹ ਆਪਣੇ ਮੋਰਚਾ ਨੂੰ ਕਿਲੇ ਦੇ ਬਹੁਤਾ ਜ਼ਿਆਦਾ ਲਾਗੇ ਲੈ ਆਏ ਨੇ। ਭਾਵ ਕੇ ਵੈਰੀ ਮੋਰਚੇ ਨੇੜੇ ਲਿਆ ਰਹੇ ਹਨ ਸਾਡੇ ਇਕੱਲੇ ਕਿਲੇ ਨੂੰ ਜਾਣ ਕੇ। ਆਗਮ ਪੁਰੇ ਯਾਰ ਹੋਲ ਗੜੀ ਮੈਂ ਅਪਰ ਕੇਸ ਗੜ ਸਾਰੇ, ਦੂਰ ਦੂਰ ਹੈ ਸਭ ਥਲ ਮੁਰਚੇ ਟੁਕੇ ਨਿਕਟ ਹਮਾਰੇ। ਸ਼ੇਰ ਸਿੰਘ ਨਾਹਰ ਸਿੰਘ ਨੂੰ ਕਹਿੰਦਾ ਆਗਮ ਪੁਰਾ, ਹੋਲ ਗੜੀ, ਇਸ ਤੋਂ ਇਲਾਵਾ ਕੇਸਗੜ, ਇਹ ਜਿੰਨੇ ਵੀ ਸਾਰੇ ਕਿਲੇ ਨੇ, ਇਹਨਾਂ ਸਾਰਿਆਂ ਕਿਲਿਆਂ ਤੋਂ ਵੈਰੀਆਂ ਦੇ ਜਿਹੜੇ ਮੋਰਚੇ ਨੇ ਉਹ ਬੜੀ ਦੂਰੀ ਦੇ ਉੱਤੇ ਨੇ, ਪਰ ਸਾਡਾ ਜਿਹੜਾ ਇਹ ਕਿਲਾ ਲੋਹਗੜ ਹੈ ਇਹਦੇ ਲਾਗੇ ਬਹੁਤਾ ਹੀ ਜ਼ਿਆਦਾ ਵੈਰੀਆਂ ਨੇ ਮੋਰਚਿਆਂ ਨੂੰ ਲਿਆਂਦਾ ਹੋਇਆ, ਬਾਕੀਆਂ ਕਿਲਿਆਂ ਤੋਂ ਦੂਰ ਨੇ, ਪਰ ਸਾਡੇ ਕਿਲੇ ਦੇ ਜ਼ਿਆਦਾ ਲਾਗੇ ਇਹ ਵੱਧ ਚੁੱਕੇ ਨੇ। ਆਬ ਨਿਸਮੈ ਅੰਧੇਰ ਗੁਬਾਰੀ, ਦੁਰਜਣ ਗਾਫਲ ਪਾਰੇ, ਤਾਰੇ ਭਰੋਸਾ ਸੁਪਤ ਪਰੇ, ਬਹੁ ਕੋ ਇੱਕ ਜਾਗਣ ਹਾਰੇ। ਸ਼ੇਰ ਸਿੰਘ ਨੇ ਨਾਹਰ ਸਿੰਘ ਨੂੰ ਆਖਿਆ ਇਸ ਵੇਲੇ ਬੜੀ ਗਾੜੀ ਹਨੇਰੀ ਰਾਤ ਹੈ, ਕਹਿੰਦਾ ਕਿ ਜਿਹੜੇ ਵੈਰੀ ਨੇ ਉਹ ਦੁਰਜਨ ਨੇ, ਜਿਹੜੇ ਕਿ ਗਾਫਲ ਹੋ ਕੇ ਸੁੱਤੇ ਹੋਏ ਨੇ, ਕਹਿੰਦਾ ਕਿ ਥੋੜੇ ਹੀ ਜਾ ਕੇ ਪਹਿਰਾ ਦੇ ਰਹੇ ਨੇ, ਉਹਨਾਂ ਦੇ ਭਰੋਸੇ ਦੇ ਉੱਤੇ ਹੀ ਬਹੁਤੇ ਸਾਰੇ ਸੁੱਤੇ ਹੋਏ ਨੇ। ਉਪਰ ਭਰੋ ਕਿਰਪਾਨਣਿਆ, ਚੋ ਕਰੋ ਲਥੇਰ ਪਥੇਰਾ, ਇੱਕ ਵਾਰ ਕਰ ਕਰੋ ਕਿਨਾਰਾ, ਪਰ ਹੈ ਰੌਰ ਕਨੇਰਾ। ਸ਼ੇਰ ਸਿੰਘ ਕਹਿੰਦਾ ਹੈ ਆਪਣੇ ਸਾਥੀ ਨਾਹਰ ਸਿੰਘ ਨੂੰ ਕਿ ਸਾਨੂੰ ਚਾਹੀਦਾ ਹੈ ਐਸੇ ਵੇਲੇ ਇਹਨਾਂ ਤੁਰਕਾਂ ਦੇ ਮੋਰਚਿਆਂ ਦੇ ਉੱਤੇ ਹਮਲਾ ਅਚਾਨਕ ਜਾ ਕੇ ਕਰ ਦਈਏ ਤੇ ਬਹੁਤੀ ਜ਼ਿਆਦਾ ਉਤਲ ਫੁਤਲ ਪੈਦਾ ਕਰ ਦਈਏ। ਇੱਕ ਵਾਰ ਕਰ ਕਰੋ ਕਿਨਾਰਾ, ਇੱਕੋ ਵਾਰੀ ਬਹੁਤੀਆਂ ਸਾਰੀਆਂ ਤਲਵਾਰਾਂ ਦਾ ਵਾਰ ਕਰੀਏ ਤੇ ਫਿਰ ਛੇਤੀ ਦੇ ਨਾਲ ਰੌਲਾ ਮਚਾ ਕੇ ਨਿਕਲ ਆਈਏ। ਸਾਨੂੰ ਚਾਹੀਦਾ ਹੁਣੇ ਜਾਈਏ, ਕਿਰਪਾਨਾਂ ਦੇ ਵਾਰ ਕਰਕੇ ਬੜਾ ਉਪਦਰਵ ਪੈਦਾ ਕਰ ਦਈਏ ਵੈਰੀ ਦੀ ਸੈਨਾ ਦੇ ਵਿੱਚ। ਨਹੀਂ ਪਛਾਣ ਪਰਸ ਪਰ ਹੋ ਮੈਂ ਕਟ ਪਰਸ ਪਰ ਸਾਰੇ, ਹੋਤ ਪ੍ਰਾਤ ਕੇ ਕਰ ਫਰਕ ਫਿਰ ਨਿਕਟ ਨ ਆਏ ਹਮਾਰੇ। ਸ਼ੇਰ ਸਿੰਘ ਕਹਿੰਦਾ ਕਿ ਰਾਤ ਦੇ ਹਨੇਰੇ ਦੇ ਵਿੱਚ ਅਸੀਂ ਮਾਰ ਮਾਰ ਕੇ ਵਾਪਸ ਛੇਤੀ ਨਿਕਲ ਆਵਾਂਗੇ ਤੇ ਜਿੰਨੇ ਚਿਰ ਨੂੰ ਉਹ ਆਪਣੀ ਹੋਸ਼ ਸੰਭਾਲਣਗੇ ਉਨੇ ਚਿਰ ਨੂੰ ਅਸੀਂ ਬਾਹਰ ਵਾਪਸ ਨਿਕਲ ਚੁੱਕੇ ਹੋਵਾਂਗੇ। ਉਹਨਾਂ ਦੇ ਦਲ ਦੇ ਵਿੱਚੋਂ ਹਨੇਰੇ ਦੇ ਵਿੱਚ ਇੱਕ ਦੂਜੇ ਦੀ ਪਛਾਣ ਨਹੀਂ ਹੋ ਸਕੇਗੀ ਤੇ ਵੈਰੀ ਇੱਕ ਦੂਜੇ ਦੇ ਉੱਤੇ ਹੀ ਪ੍ਰਹਾਰ ਕਰਕੇ ਮਰਨਗੇ। ਇਸ ਕਰਕੇ ਮੈਂ ਤੁਹਾਨੂੰ ਨਾਹਰ ਸਿੰਘ ਜੀ ਸਲਾਹ ਦਿੰਦਾ ਹਾਂ ਕਿ ਸਾਨੂੰ ਚਾਹੀਦਾ ਹੈ ਕਿ ਰਾਤ ਦੇ ਵੇਲੇ ਹਮਲਾ ਕਰੀਏ, ਜਦੋਂ ਫਿਰ ਸਵੇਰਾ ਹੋਵੇਗਾ ਤੇ ਡਰ ਨੂੰ ਧਾਰਨ ਕਰਨਗੇ ਤੇ ਸਾਡੇ ਕਿਲੇ ਤੋਂ ਮੋਰਚਾ ਨੂੰ ਦੂਰ ਪਿਛਾਂ ਲੈ ਜਾਣਗੇ। ਸੁਣ ਨਾਹਰ ਸਿੰਘ ਤੇ ਸਮਝਾਇਓ ਹੁਕਮ ਨ ਪ੍ਰਭੂ ਬਖਾਨਾ, ਨਿਤ ਪ੍ਰਤਿ ਕਹਿਤ ਨ ਨਿਕਸੋ ਬਾਹਰ ਦੁਰਗ ਰਹੋ ਸਭ ਦਾਨਾ। ਜਦੋਂ ਸ਼ੇਰ ਸਿੰਘ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਨਾਹਰ ਸਿੰਘ ਅੱਗੋਂ ਫਿਰ ਸ਼ੇਰ ਸਿੰਘ ਨੂੰ ਸਮਝਾਉਂਦਾ ਹੈ, ਕਹਿੰਦਾ ਕਿ ਸ਼ੇਰ ਸਿੰਘਾ ਗੱਲ ਤੇ ਤੇਰੀ ਭਾਵੇਂ ਠੀਕ ਹੈ ਪਰ ਹੁਕਮ ਨਾ ਪ੍ਰਭੂ ਬਖਾਨਾ। ਸ਼ੇਰ ਸਿੰਘ ਜੀ, ਐਸਾ ਕਰਨ ਦਾ ਸਤਿਗੁਰਾਂ ਦਾ ਬਿਲਕੁਲ ਵੀ ਕਿਸੇ ਪ੍ਰਕਾਰ ਦਾ ਹੁਕਮ ਨਹੀਂ ਹੈ। ਕਹਿੰਦਾ ਕਿ ਸਗੋਂ ਸਤਿਗੁਰੂ ਜੀ ਤੇ ਨਿਤਾ ਪ੍ਰਤੀ ਇਹ ਕਹਿੰਦੇ ਨੇ ਨਾ ਨਿਕਸੋ ਬਾਹਰ, ਕਿ ਕਿਲਿਆਂ ਤੋਂ ਬਾਹਰ ਕਦੇ ਵੀ ਨਾ ਨਿਕਲੋ, ਦੁਰਗ ਰਹੋ ਸਵਧਾਨਾ। ਸਤਿਗੁਰਾਂ ਦਾ ਇਹ ਹੁਕਮ ਸਾਨੂੰ ਸਾਰਿਆਂ ਨੂੰ ਦਿੱਤਾ ਹੋਇਆ ਕਿ ਕਿਲਿਆਂ ਦੇ ਵਿੱਚ ਸਾਵਧਾਨਤਾ ਦੇ ਨਾਲ ਨਿਸ਼ਚਿਤ ਰੂਪ ਦੇ ਵਿੱਚ ਟਿਕੇ ਰਹੋ, ਬਾਹਰ ਨਿਕਲੋ ਨਾ। ਇਸ ਕਰਕੇ ਸਤਿਗੁਰਾਂ ਦਾ ਹੁਕਮ ਨਹੀਂ ਹੈ ਤੇ ਜਿੰਨਾ ਚਿਰ ਸਤਿਗੁਰੂ ਜੀ ਸਾਨੂੰ ਹੁਕਮ ਨਹੀਂ ਦਿੰਦੇ ਅਸੀਂ ਰਾਤ ਦੇ ਵੇਲੇ ਆਪਣੀ ਮਰਜ਼ੀ ਦੇ ਨਾਲ ਹਮਲਾ ਨਹੀਂ ਕਰ ਸਕਦੇ। ਨਾਰ ਸਿੰਘ ਨੇ ਐਸਾ ਜਵਾਬ ਦਿੱਤਾ। ਉਸ ਵੇਲੇ ਅੱਗੋਂ ਫਿਰ ਸ਼ੇਰ ਸਿੰਘ ਕਹਿੰਦਾ ਕਿ ਜੇਕਰ ਸਤਿਗੁਰਾਂ ਦੇ ਹੁਕਮ ਦੀ ਗੱਲ ਹੈ ਤੇ ਆਪਾਂ ਸਤਿਗੁਰਾਂ ਨੂੰ ਅਰਜ਼ ਕਰਕੇ ਹੁਕਮ ਲੈ ਲੈਂਦੇ ਹਾਂ ਤੇ ਰਾਤ ਦੇ ਵੇਲੇ ਹੱਲਾ ਕਰਦੇ ਹਾਂ। ਉਸ ਤੋਂ ਬਾਅਦ ਫਿਰ ਅੱਗੋਂ ਨਾਹਰ ਸਿੰਘ ਕਹਿੰਦਾ ਅਬ ਬੂਝਣ ਕੀ ਬਿਧ ਨਹੀਂ ਬਣ ਹੈ, ਕਿਰਪਾ ਸਿੰਧ ਸੁਖ ਮਾਹੀ, ਨਹੀਂ ਜਗਾਵਣ ਕੈਸੇ ਹੋਵੇ, ਕੁਤੋ ਕਹਿ ਤੋ ਪਾਹੀ। ਅੱਗੋਂ ਫਿਰ ਨਾਹਰ ਸਿੰਘ ਕਹਿੰਦਾ ਕਿ ਇਸ ਵੇਲੇ ਸਤਿਗੁਰਾਂ ਤੋਂ ਪੁੱਛਣ ਦਾ ਸਮਾਂ ਨਹੀਂ ਹੈ ਕਿਉਂਕਿ ਰਾਤ ਦਾ ਸਮਾਂ ਹੈ। ਜਿਹੜੇ ਕਿਰਪਾ ਦੇ ਸਮੁੰਦਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਹ ਤੇ ਕਹਿੰਦਾ ਹੈ ਕਿ ਸੁਖ ਦੇ ਨਾਲ ਵਿਰਾਜੇ ਹੋਏ ਨੇ, ਇਸ ਵੇਲੇ ਸਤਿਗੁਰਾਂ ਨੂੰ ਜਗਾ ਕੇ ਆਗਿਆ ਲੈਣ ਦਾ ਮੌਕਾ ਨਹੀਂ ਹੈ। ਇਸ ਕਰਕੇ ਸ਼ੇਰ ਸਿੰਘ ਨੂੰ ਕਹਿੰਦਾ ਹੈ ਨਾਹਰ ਸਿੰਘ ਕਿ ਮੈਂ ਹੁਣ ਤੈਨੂੰ ਕੀ ਸਲਾਹ ਦੇਵਾਂ, ਮੈਂ ਤੇ ਇਹੀ ਕਵਾਂਗਾ ਕਿ ਐਸਾ ਕਰਨਾ ਨਹੀਂ ਚਾਹੀਦਾ। ਸ਼ੇਰ ਸਿੰਘ ਪੁਣ ਕਹਿਓ ਲਖੋ ਇਮ ਰਾਜਨੀਤ ਕੀ ਬਾਤੀ, ਸਮਾ ਪਾਏ ਰਿਪ ਤੇ ਨਾ ਚੁਕੈ ਕਿਮ ਨਿਸ਼ਚੈ ਕਰ ਕਾਤੀ। ਜਦੋਂ ਨਾਹਰ ਸਿੰਘ ਨਾ ਮੰਨਿਆ ਅੱਗੋਂ ਫਿਰ ਸ਼ੇਰ ਸਿੰਘ ਕਹਿੰਦਾ ਨਾਹਰ ਸਿੰਘਾ ਇਹ ਰਾਜਨੀਤੀ ਦੀ ਗੱਲ ਹੈ ਕਿ ਜਦੋਂ ਵੀ ਸਮਾਂ ਮਿਲੇ ਵੈਰੀ ਦੇ ਉੱਤੇ ਚੜ ਕੇ ਜਾਣਾ ਚਾਹੀਦਾ, ਵੈਰੀ ਨੂੰ ਨੁਕਸਾਨ ਪਹੁੰਚਾਉਣਾ ਚਾਹੀਦਾ। ਇਸ ਕਰਕੇ ਨਿਸ਼ਚਿਤ ਰੂਪ ਦੇ ਵਿੱਚ ਜਦੋਂ ਸਮਾਂ ਮਿਲੇ ਤੇ ਕਦੇ ਵੈਰੀ ਨੂੰ ਬਖਸ਼ਣਾ ਨਹੀਂ ਚਾਹੀਦਾ, ਇਹ ਰਾਜਨੀਤੀ ਦੱਸਦੀ। ਤੁਰਕਣ ਕੋ ਮਾਰਨ ਮਤ ਗੁਰ ਕੋ ਇਹ ਬਿਦ ਤਿੰਨ ਅਨੁਸਾਰੇ, ਪ੍ਰਭ ਬੂਝਣ ਕੀ ਅਵ ਨਹੀਂ ਆਛੀ, ਸੁਣੋ ਹੈ ਸਕਲ ਸਕਾਰੇ। ਸ਼ੇਰ ਸਿੰਘ ਕਹਿੰਦਾ ਕਿ ਦੇਖ ਨਾਹਰ ਸਿੰਘਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਤ ਉਹਨਾਂ ਦਾ ਨਿਸ਼ਚਾ ਇਹ ਹੈ ਕਿ ਤੁਰਕਾਂ ਵੈਰੀਆਂ ਦਾ ਨਾਸ਼ ਕਰਨਾ ਹੈ। ਇਸ ਕਰਕੇ ਜੇਕਰ ਰਾਤ ਦੇ ਵੇਲੇ ਅਸੀਂ ਹੱਲਾ ਕਰਕੇ ਵੈਰੀਆਂ ਨੂੰ ਮਾਰਾਂਗੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੀਤੀ ਦੇ ਮੁਤਾਬਕ ਇਹ ਗੱਲ ਠੀਕ ਹੋਵੇਗੀ, ਕਿਉਂਕਿ ਸਤਿਗੁਰੂ ਜੀ ਵੀ ਵੈਰੀਆਂ ਤੁਰਕਾਂ ਨੂੰ ਮਾਰਨਾ ਚਾਹੁੰਦੇ ਨੇ, ਅਸੀਂ ਵੀ ਐਸਾ ਕਰਕੇ ਵੈਰੀਆਂ ਦਾ ਨਾਸ਼ ਕਰਨਾ ਹੈ। ਇਸ ਕਰਕੇ ਕਹਿੰਦਾ ਹੈ ਸ਼ੇਰ ਸਿੰਘ ਕਿ ਸਤਿਗੁਰਾਂ ਨੂੰ ਪੁੱਛਣ ਦੀ ਕੋਈ ਲੋੜ ਵੀ ਨਹੀਂ ਹੈ, ਇਹ ਚੰਗੀ ਗੱਲ ਹੈ, ਸਾਨੂੰ ਰਾਤ ਦੇ ਵੇਲੇ ਹੱਲਾ ਕਰਨਾ ਚਾਹੀਦਾ ਹੈ। ਜਦੋਂ ਸਵੇਰਾ ਹੋਵੇਗਾ ਤੇ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਆਪਣੇ ਆਪ ਹੀ ਗੱਲ ਤੋਂ ਜਾਣੂ ਹੋ ਹੀ ਜਾਣਗੇ, ਕਿਉਂਕਿ ਇਹ ਗੱਲ ਕੋਈ ਗੁੱਝੀ ਤੇ ਰਹਿਣੀ ਨਹੀਂ। ਅਬ ਮੈਂ ਭਲੇ ਬਾਂਤ ਰਿਪ ਜੋਹੇ ਪਰੇ ਸੁਪਤ ਇੱਕ ਸਾਰਾ, ਬਹੁਰ ਕਾਤ ਇਹ ਹਾਥ ਨਾ ਆਵੇ, ਕਰੋ ਸੰਘਾਰ ਸਥਾਰਾ। ਨਾਹਰ ਸਿੰਘ ਨੂੰ ਸ਼ੇਰ ਸਿੰਘ ਕਹਿੰਦਾ ਇਸ ਵੇਲੇ ਚੰਗੇ ਤਰੀਕੇ ਦੇ ਨਾਲ ਮੈਂ ਵੈਰੀਆਂ ਦੀ ਫੌਜ ਦਾ ਜਾਇਜ਼ਾ ਲਿਆ ਹੋਇਆ ਕਿ ਬਹੁਤੇ ਸੁੱਤੇ ਹੋਏ ਨੇ, ਥੋੜੇ ਹੀ ਜਾਗਦੇ ਨੇ, ਇਸ ਕਰਕੇ ਐਸਾ ਜਿਹੜਾ ਵਧੀਆ ਮੌਕਾ ਹੈ ਉਹ ਕਦੇ ਵੀ ਸਾਡੇ ਹੱਥ ਆ ਨਹੀਂ ਸਕਦਾ, ਇਸ ਕਰਕੇ ਹੁਣੇ ਹੀ ਚੜ੍ਹਾਈ ਕਰੀਏ ਤੇ ਬਹੁਤਿਆਂ ਵੈਰੀਆਂ ਦਾ ਸੰਘਾਰ ਕਰ ਦਈਏ ਰਾਤ ਦੇ ਵੇਲੇ। ਛਕ ਅਫੀਮ ਮੈਂ ਬਾਹਰ ਗਮਣਿਓ ਆਵਤ ਜਾਤ ਨਿਹਾਰੇ, ਗਾਫਲ ਪਰੇ ਤ੍ਰਾਸ ਬਿਨ ਹੈ ਕੇ ਆਛੀ ਬਿਦਲੇ ਹੋ ਮਾਰੇ। ਕਹਿੰਦਾ ਹੈ ਸ਼ੇਰ ਸਿੰਘ ਮੈਂ ਬਾਹਰ ਗਿਆ ਸੀ ਉਹਨਾਂ ਦੇ ਸੈਨਿਕਾਂ ਨੂੰ ਦੇਖਿਆ ਸੀ ਜਿਨ੍ਹਾਂ ਨੇ ਬਹੁਤੀ ਸਾਰੀ ਫੇਮ ਖਾਧੀ ਹੋਈ ਹੈ ਇੱਧਰ ਉੱਧਰ ਜਾਂਦਿਆਂ ਨੂੰ ਮੈਂ ਬੜਾ ਦੇਖਿਆ ਉਹ ਗਾਫਲ ਨੇ ਬੜੇ ਅਵੇਸਲੇ ਨੇ ਇਸ ਤੋਂ ਇਲਾਵਾ ਸਾਡਾ ਉਹਨਾਂ ਦੇ ਪ੍ਰਤੀ ਕੋਈ ਡਰ ਵੀ ਨਹੀਂ ਇਸ ਕਰਕੇ ਸਾਨੂੰ ਇਹ ਵਿਧੀ ਚੰਗੀ ਹੋਵੇਗੀ ਕਿ ਰਾਤ ਦੇ ਵੇਲੇ ਹੱਲਾ ਕਰੀਏ ਤੇ ਵੈਰੀਆਂ ਦਾ ਨਾਸ ਕਰੀਏ ਸਣੇ ਸਣੇ ਸਭ ਸਿੰਘ ਜਗਾਏ ਸੁੱਖਾ ਪੀਵਣ ਕੀਨੋ ਸੋਚ ਸ਼ਨਾਨ ਠਾਣ ਕਰ ਸਗਰੇ ਖੜਗ ਸਿਪਰ ਤਰ ਲੀਨੋ ਜਦੋਂ ਐਸੀਆਂ ਬਹੁਤੀਆਂ ਸਾਰੀਆਂ ਸ਼ੇਰ ਸਿੰਘ ਨੇ ਗੱਲਾਂ ਆਖੀਆਂ ਤੇ ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਨਾਹਰ ਸਿੰਘ ਰਾਜ਼ੀ ਹੋ ਗਿਆ ਹਮਲਾ ਕਰਨ ਦੇ ਵਾਸਤੇ ਫਿਰ ਹੌਲੀ ਹੌਲੀ ਇਹਨਾਂ ਨੇ ਸਾਰਿਆਂ ਸਿੰਘਾਂ ਨੂੰ ਜਿਹੜੇ ਕਿ ਸੁੱਤੇ ਹੋਏ ਸਨ ਉਹਨਾਂ ਨੂੰ ਜਗਾਇਆ ਹੈ ਫਿਰ ਸਾਰਿਆਂ ਨੇ ਸੁੱਖੇ ਦੀ ਸ਼ਰਦਾਈ ਤਿਆਰ ਕਰਕੇ ਛਕੀ ਹੈ ਫਿਰ ਕਵੀ ਜੀ ਲਿਖਦੇ ਨੇ ਇਸ਼ਨਾਨ ਪਾਣੀ ਕੀਤਾ ਤੇ ਤਲਵਾਰਾਂ ਨੂੰ ਧਾਰਨ ਕੀਤਾ ਚਮਕਾਇਆ ਜਾਮ ਨਿਸਾ ਤੇ ਤਿਆਰੀ ਠਾਣ ਤੇ ਅਪਰ ਦੁਕੜੀ ਬਿਤਾਈ ਖਟ ਖਟਕਾ ਜਬ ਰਹੀ ਰਾਤ ਲਖ ਸਿੰਘ ਤਿਆਰ ਸਮੁਦਾਈ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਪਹਿਰ ਰਾਤ ਬਤੀਤ ਹੋ ਗਈ ਸੀ ਜਦੋਂ ਇਹਨਾਂ ਨੇ ਪੂਰੀ ਤਿਆਰੀ ਨੂੰ ਕੀਤਾ ਹੈ ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਹੋਰ ਵੀ ਬਹੁਤੀ ਸਾਰੀ ਰਾਤ ਬਤੀਤ ਹੋ ਗਈ ਤਿਆਰੀ ਕਰਦਿਆਂ ਕਰਦਿਆਂ ਆਖਿਰਕਾਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪੂਰੀ ਤਿਆਰੀ ਕੀਤੀ ਗਈ ਹੈ ਉਸ ਵੇਲੇ ਦਿਨ ਚੜ੍ਹਨ ਦੇ ਵਿੱਚ 6 ਕੁ ਘੜੀਆਂ ਬਾਕੀ ਸੀ ਕਾਣ ਸਿੰਘ ਨਾਭਾ ਦੇ ਅਨੁਸਾਰ ਕਰੀਬ 24 ਕੁ ਮਿੰਟਾਂ ਦੀ ਇੱਕ ਘੜੀ ਮੰਨੀ ਜਾਂਦੀ ਹੈ 6 ਘੜੀਆਂ ਦਿਨ ਚੜ੍ਹਾ ਦੇ ਵਿੱਚ ਰਹਿੰਦਾ ਸੀ ਜਦੋਂ ਪੂਰੀ ਤਿਆਰੀ ਕੀਤੀ ਸਭ ਕੋ ਸਮਝਾਵਣ ਕਰਨੀ ਕੇ ਇੱਕ ਇੱਕ ਖੜਗ ਪਰ ਹਾਰੇ ਬਹੁਰ ਛਤਰ ਕੇ ਬੀਚ ਨ ਰਹੀਏ ਹੂਜਾ ਤੁਰਤ ਕਿਨਾਰੇ ਹੱਲਾ ਕਰਨ ਤੋਂ ਪਹਿਲਾਂ ਸ਼ੇਰ ਸਿੰਘ ਨੇ ਤੇ ਨਾਹਰ ਸਿੰਘ ਨੇ ਸਾਰਿਆਂ ਨੂੰ ਚੰਗੇ ਤਰੀਕੇ ਦੇ ਨਾਲ ਸਮਝਾਇਆ ਹੈ ਕਿ ਸਿਰਫ 1-2 ਵਾਰੀ ਹੀ ਤਲਵਾਰ ਦਾ ਪ੍ਰਹਾਰ ਕਰਨਾ ਹੈ ਫਿਰ ਛੇਤੀ ਤੋਂ ਛੇਤੀ ਵੈਰੀਆਂ ਦੇ ਵਿੱਚੋਂ ਬਾਹਰ ਨਿਕਲ ਜਾਣਾ ਹੈ ਕਿਨਾਰਾ ਕਰ ਦੇਣਾ ਹੈ ਭਾਵ ਕਿ ਬਹੁਤੀ ਦੇਰ ਉਹਨਾਂ ਦੇ ਕੋਲ ਰਹਿ ਕੇ ਮਾਰਨਾ ਨੇ ਪੌਰ ਲੋਹ ਗੜ ਤਵ ਖੋਲਿਓ ਹੈ ਨਿਕਸੇ ਸਿੰਘ ਜੁਝਾਰੇ ਖੜਗ ਸਿਪਰ ਦੇ ਕਰ ਮੈਂ ਲੀਨ ਅਛਨ ਅਛਨ ਪਗ ਤਾਰੇ ਸਲਾਹ ਕਰਕੇ ਫਿਰ ਰਾਤ ਦੇ ਵੇਲੇ ਲੋਹਗੜ ਕਿਲੇ ਦੇ ਦਰਵਾਜ਼ੇ ਨੂੰ ਖੋਲਿਆ ਗਿਆ ਤੇ ਜਿਹੜੇ ਜੁਝਾਰੂ ਸਿੰਘ ਸਨ ਉਹ ਫਿਰ ਕਿਲੇ ਦੇ ਦਰਵਾਜ਼ੇ ਤੋਂ ਬਾਹਰ ਨਿਕਲੇ ਨੇ ਕਵੀ ਜੀ ਲਿਖਦੇ ਨੇ ਢਾਲਾਂ ਨੂੰ ਕਿਰਪਾਨਾਂ ਨੂੰ ਸਾਂਭਿਆ ਹੋਇਆ ਅਛਨ ਅਛਨ ਪਗ ਤਾਰੇ ਭਾਵ ਕਿ ਹੌਲੀ ਹੌਲੀ ਬਗੈਰ ਕਿਸੇ ਆਵਾਜ਼ ਤੋਂ ਇਹ ਅੱਗੇ ਵਧਣ ਲੱਗੇ ਮੌਨ ਤਰੇ ਕੁਛ ਕਰੇ ਸ਼ਬਦ ਨਹੀਂ ਔਚਕ ਪਰੇ ਸੁਜਾਈ ਮੁੰਡੀਆਂ ਨਗਨ ਤੁਰਕ ਕੱਟ ਡਾਰੇ ਸਬਨ ਕਿਰਪਾਨ ਚਲਾਈ ਮੌਨ ਨੂੰ ਧਾਰਨ ਕਰਕੇ ਬੜਾ ਚੁੱਪ ਚਾਪ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੈਰੀਆਂ ਦੇ ਲਾਗੇ ਪਹੁੰਚੇ ਨੇ ਅਚਾਨਕ ਹੀ ਜਾ ਕੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਮੁੰਡੀਆਂ ਨਗਨ ਤੁਰਕ ਕੱਟ ਡਾਰੇ ਭਾਵ ਕੇ ਨੰਗੀਆਂ ਸਿਰੀਆਂ ਉਹਨਾਂ ਤੁਰਕਾਂ ਦੀਆਂ ਕੱਟ ਦਿੱਤੀਆਂ ਮਾਰ ਮਾਰ ਕਰ ਰੌਰ ਮਚਾਇਓ ਕੂਦਤ ਸਿੰਘ ਜੁਝਾਰੇ ਨੀਂਦ ਮਾਹ ਤੇ ਪਲਕ ਨ ਖੁਲਤੀ ਮਾਰ ਖੜਗ ਕੱਟ ਡਾਰੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੁੱਦਦੇ ਨੇ ਸਿੰਘ ਬਹੁਤੀ ਜ਼ਿਆਦਾ ਮਾਰ ਮੱਚੀ ਹੈ ਬੜਾ ਰੌਲਾ ਵੀ ਪਿਆ ਹੈ ਨੀਂਦ ਮਾਹ ਤੇ ਪਲਕ ਨਾ ਖੁੱਲਤੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੈਰੀਆਂ ਦੀ ਨੀਂਦ ਜਿੰਨੇ ਚਿਰ ਤੱਕ ਖੁੱਲਦੀ ਹੈ ਜਿੰਨੇ ਚਿਰ ਤੱਕ ਉਹ ਪਲਕਾਂ ਨੂੰ ਅੱਖਾਂ ਨੂੰ ਉਗਾੜਦੇ ਨੇ ਇੰਨੇ ਚਿਰ ਨੂੰ ਸਿਰ ਲੱਥ ਕੇ ਥੱਲੇ ਡੇਗ ਦਿੱਤਾ ਜਾਂਦਾ ਆਦਿ ਘੜੇ ਕਿਰਪਾਨ ਬਾਹੀ ਬਹੁ ਰੋਂਡ ਮੁੰਡ ਗਣ ਹੋਏ ਸ਼ਸਤਰ ਸੰਭਾਰ ਨ ਕਿਸ ਕੀ ਹੋਏ ਕੱਟ ਕੱਟ ਧਰ ਪਰ ਸੋਏ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਰੀਬ ਅੱਧੀ ਕੁ ਘੜੀ ਤੱਕ ਇਸੇ ਤਰ੍ਹਾਂ ਬਹੁਤੀਆਂ ਕਿਰਪਾਨਾਂ ਚੱਲੀਆਂ ਜਿਨ੍ਹਾਂ ਕਿਰਪਾਨਾਂ ਨੇ ਬਹੁਤੇ ਸਾਰੇ ਸਿਰਾਂ ਨੂੰ ਕੱਟ ਦਿੱਤਾ ਹੈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਹਥਿਆਰਾਂ ਦੀ ਸੰਭਾਲ ਵੀ ਚੰਗੇ ਤਰੀਕੇ ਦੇ ਨਾਲ ਵੈਰੀ ਕਰ ਨਾ ਸਕੇ ਕਿਸ ਕੋ ਮੁੰਡ ਤੁੰਡ ਕਿਹੇ ਕਾਟਿਓ ਕਿਸ ਕੀ ਗਰੀਵਾ ਨਿਆਰੀ ਕਿਹੇ ਸਿਕੰਦ ਪੁੱਜ ਹਾਥ ਕੱਟਿਓ ਕਿਹੇ ਕੱਟ ਕਿਸ ਪੇਟ ਪਿਛਾਰੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਸੇ ਦਾ ਸਿਰ ਵੱਢ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਕਿਸੇ ਦੀ ਧੌਣ ਲਾ ਦਿੱਤੀ ਹੈ, ਕਿਸੇ ਦਾ ਮੋਢਾ ਕੱਟਿਆ ਗਿਆ, ਕਿਸੇ ਦਾ ਹੱਥ ਕੱਟਿਆ ਗਿਆ, ਕਿਸੇ ਦੇ ਪੈਰ ਕੱਟੇ ਗਏ ਨੇ, ਕਿਸੇ ਦਾ ਢਿੱਡ ਪਾੜ ਦਿੱਤਾ ਗਿਆ। ਇਸ ਤਰ੍ਹਾਂ ਜਗ੍ਹਾ ਜਗ੍ਹਾ ਦੇ ਉੱਤੇ ਵੈਰੀਆਂ ਦੇ ਉੱਤੇ ਪ੍ਰਹਾਰ ਕਿਰਪਾਨਾਂ ਦੇ ਨਾਲ ਕੀਤਾ ਗਿਆ। ਪਾਇਓ ਸਥਾਰ ਖੇਤ ਮੈਂ ਤੁਰ ਕਣ ਜਿਮ ਕਾਸ਼ਟ ਕਟ ਡਾਰੇ, ਨਿਸਾਇਆ ਦੇਰ ਸ਼ੋਰ ਬਡ ਮਾਚਾ ਦੇਖਤ ਨਾ ਹੱਥ ਪਸਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਬਹੁਤੀ ਸਾਰੀ ਲੱਕੜੀ ਨੂੰ ਕੱਟ ਕੇ ਜਿਹੜੇ ਤਰਖਾਣ ਨੇ ਉਹ ਸਥਾਰ ਤੇ ਢੇਰ ਲਾ ਦਿੰਦੇ ਨੇ, ਇਸੇ ਤਰ੍ਹਾਂ ਮੰਨੋ ਕਿ ਵੈਰੀਆਂ ਦੇ ਸਰੀਰ ਕੱਟ ਕੱਟ ਕੇ ਇਹਨਾਂ ਨੇ ਢੇਰ ਲਾ ਦਿੱਤੇ ਨੇ। ਨਿਸਾ ਅੰਧੇਰ ਸ਼ੋਰ ਵੱਢ ਮਾਚਾ, ਬਹੁਤ ਜ਼ਿਆਦਾ ਹਨੇਰੀ ਰਾਤ ਹੈ। ਕਵੀ ਜੀ ਲਿਖਦੇ ਨੇ ਕਿ ਰੌਲਾ ਰੱਪਾ ਬੜਾ ਮੱਚਿਆ, ਦਿਖਤ ਨਾ ਹੱਥ ਪਸਾਰੇ, ਹੱਥ ਪਸਾਰਿਆ ਹੋਇਆ ਵੀ ਦਿਸਦਾ ਨਹੀਂ ਹੈ, ਇੰਨੀ ਹਨੇਰੀ ਰਾਤ ਹੈ। ਨਿਕਟ ਕੇ ਦੂਰ ਹੋਤੇ ਗਨ ਡੇਰੇ ਸਨ ਬਦ ਹੋਏ ਤਾਏ, ਸਿੰਘ ਕਿਨਾਰਾ ਕਰ ਤਤ ਸ਼ਿਨ ਮੈਂ ਦੁਰਗ ਵਿਖੇ ਸਭ ਆਏ। ਜਦੋਂ ਰੌਲਾ ਮੱਚਿਆ ਤੇ ਲਾਗੇ ਹੋਰ ਵੀ ਜਿਨ੍ਹਾਂ ਵੈਰੀਆਂ ਦੇ ਮੋਰਚੇ ਸਨ ਉਹਨਾਂ ਦੇ ਤੱਕ ਵੀ ਆਵਾਜ਼ ਪਹੁੰਚੀ ਹੈ, ਫਿਰ ਉਹ ਮਦਦ ਦੇ ਵਾਸਤੇ ਬਹੁਤੇ ਸਾਰੇ ਪਹੁੰਚੇ ਨੇ, ਪਰ ਜਿੰਨਾ ਚਿਰ ਹੋਰ ਸਾਥੀ ਉਹਨਾਂ ਦੇ ਮਦਦ ਦੇ ਵਾਸਤੇ ਪਹੁੰਚਦੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਹਨੇ ਚਿਰ ਨੂੰ ਸਿੰਘ ਕਿਨਾਰਾ ਕਰਕੇ ਪਾਵ ਕੇ ਕਟਾ ਵੱਢ ਕਰਕੇ ਉੱਥੋਂ ਬਾਹਰ ਨਿਕਲ ਗਏ ਨੇ ਤੇ ਆਪਣੇ ਕਿਲੇ ਦੇ ਵਿੱਚ ਵਾਪਸ ਦਾਖਲ ਹੋ ਗਏ। ਇਸ ਤਰੀਕੇ ਦੇ ਨਾਲ ਰਾਤ ਦੇ ਵੇਲੇ ਸਿੰਘਾਂ ਨੇ ਵੈਰੀਆਂ ਦੇ ਮੋਰਚੇ ਦੇ ਉੱਤੇ ਹੱਲਾ ਕੀਤਾ, ਕਿਸ ਤਰ੍ਹਾਂ ਰਾਤੀ ਛਾਪਾ ਮਾਰਿਆ, ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਆਪਣੀ ਕਵਿਤਾ ਦੇ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਨੇ। ਇੱਕ ਰਾਤ ਬੱਦਲ ਕਣ ਕੋਰ ਪਾਈ, ਛਾਏ ਰਿਹਾ ਹਨੇਰ ਜਹਾਨ ਸਾਰੇ, ਕਈ ਦਿਨ ਹੋਏ ਸਿੰਘ ਚੁੱਪ ਸੀਗੇ, ਹੋ ਬੇਫਿਕਰ ਰਹੇ ਮੁਸਲਮਾਨ ਸਾਰੇ। ਸ਼ੇਰ ਸਿੰਘ ਤੇ ਨਾਹਰ ਸਿੰਘ ਉਦੈ ਸਿੰਘ ਕੇਹਰ ਸਿੰਘ ਯਾਦ ਕੀਏ ਪਛਾਣ ਸਾਰੇ, ਨਾਲ ਲੈ ਕੇ ਸਿੰਘਾਂ ਦੀ ਫੌਜ ਤਾਈ ਛਾਪਾ ਮਾਰਨ ਦੀ ਲੈਂਦੇ ਠਾਣ ਸਾਰੇ। ਕਈ ਆਖਦੇ ਗੁਰਾਂ ਤੋਂ ਪੁੱਛ ਲਵੋ ਜਿਵੇਂ ਆਗਿਆ ਦੇਣ ਕਮਾਣ ਸਾਰੇ, ਸ਼ੇਰ ਸਿੰਘ ਕਹਿਆ ਹੁਣ ਸਮਾਂ ਨਾਹੀ ਕੱਠੇ ਚੱਬ ਹੋਵੋ ਬੁੱਧੀਮਾਨ ਸਾਰੇ। ਨਿਕਲ ਰਾਤ ਹਨੇਰੀ ਦੇ ਵਿੱਚ ਟੁਰੇ ਰੱਖ ਆਸਰਾ ਇੱਕ ਭਗਵਾਨ ਸਾਰੇ, ਹੋਏ ਤੁਰਕੀ ਬਾਜ਼ਾਰ ਦੇ ਵੱਲ ਸਿੱਧੇ ਪੈਰੇ ਵਾਲਿਆਂ ਤਾਈ ਦਬਾਣ ਸਾਰੇ। ਰੌਲਾ ਪਿਆ ਸਿੱਖ ਆ ਗਏ ਜੀ ਉੱਬੜ ਵਾਹੇ ਭੱਜੇ ਬੇਤਰਾਣ ਸਾਰੇ, ਕਈ ਉੱਠ ਆਪੋ ਵਿੱਚ ਡੁੱਬ ਪਏ ਰੌਲਾ ਪਾਣ ਲੱਗੇ ਬੇਪਛਾਣ ਸਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਕਈਆਂ ਨੇ ਆਪਸ ਦੇ ਵਿੱਚ ਹੀ ਲੜਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਰਾਤ ਹਨੇਰੀ ਦੇ ਵਿੱਚ ਇੱਕ ਦੂਜੇ ਦੀ ਪਛਾਣ ਨਹੀਂ ਆਉਂਦੀ। ਚੱਲਣ ਲੱਗੀ ਗਣ ਤੁਪਕ ਮਿਲੇ ਪੁਣ ਕਛੂ ਪਛਾਣ ਨਾ ਹੋਈ, ਆਪਸ ਵਿਖੇ ਕੱਟਣ ਸਭ ਲਾਗੇ ਸੂਝ ਬੂਝ ਨਹੀਂ ਕੋਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬੜੀਆਂ ਬੰਦੂਕਾਂ ਵੀ ਫਿਰ ਚੱਲਣ ਲੱਗੀਆਂ ਨੇ, ਇਸ ਤੋਂ ਇਲਾਵਾ ਤਲਵਾਰਾਂ ਦਾ ਵੀ ਬਹੁਤਾ ਸਾਰਾ ਪ੍ਰਹਾਰ ਕੀਤਾ ਗਿਆ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦੂਜੇ ਦੀ ਪਛਾਣ ਹੋ ਨਾ ਸਕੀ, ਸਿੰਘ ਤੇ ਪਹਿਲਾਂ ਹੀ ਮਾਰ ਕੇ ਬਾਹਰ ਨਿਕਲ ਗਏ ਸਨ, ਉਹਨਾਂ ਨੇ ਆਪਸ ਦੇ ਵਿੱਚ ਹੀ ਲੜਨਾ ਸ਼ੁਰੂ ਕੀਤਾ ਬਗੈਰ ਕਿਸੇ ਸੂਝ ਬੂਝ ਤੋਂ। ਗੋਲਕਾਂ ਸੰਗ ਮਾਰੇ ਤਵ ਅਨਗਣ ਕਟੇ ਖੜਗ ਕੇ ਸੰਗਾ, ਇਤੀ ਉਤ ਲਖ ਸਿੰਘ ਇਹ ਆਵਤ ਕਰਤ ਆਪ ਮੈਂ ਜੰਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੋਲੀਆਂ ਦੇ ਨਾਲ ਬਹੁਤੇ ਸਾਰੇ ਅਣਗਿਣਤਾਂ ਦੀ ਗਿਣਤੀ ਦੇ ਵਿੱਚ ਮਾਰੇ ਗਏ ਨੇ ਤੇ ਬਹੁਤੇ ਸਾਰੇ ਤਲਵਾਰਾਂ ਦੇ ਪ੍ਰਹਾਰਾਂ ਦੇ ਨਾਲ ਕੱਟੇ ਗਏ ਨੇ। ਇੱਧਰ ਉੱਧਰ ਜਾਣਦੇ ਹਨ ਕਿ ਸਿੰਘ ਆਉਂਦੇ ਹਨ ਪਰ ਕਰਦੇ ਆਪੋ ਵਿੱਚ ਜੰਗ ਨੇ, ਭਾਵ ਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਵੇਂ ਅਸੀਂ ਵੈਰੀ ਦੇ ਨਾਲ ਜੰਗ ਕਰ ਰਹੇ ਹਾਂ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਿੰਘ ਤੇ ਹੱਲਾ ਕਰਕੇ ਨਿਕਲ ਗਏ ਨੇ, ਅਸੀਂ ਆਪਸ ਦੇ ਵਿੱਚ ਹੀ ਲੜ ਰਹੇ ਹਾਂ, ਹਨੇਰੀ ਰਾਤ ਸੀ ਇਸ ਕਰਕੇ ਆਪਣੀ ਫੌਜ ਦੀ ਪਛਾਣ ਨਾ ਹੋ ਸਕੀ। पिता पूत मारा के प्रात पहारा करा चोल चाले न जाही संभाले। कवि संतोख सिंह जी लिखते ने कि हनेरे दे विच अपने पिता ने अपने पुत्र नूं ही मार दिता, इसे तरीके दे नाल अपने भरा नूं किसे दूजे भरा ने मार दिता है। इस तरह बड़िया तलवारां चलिया पर संभाल हो नहीं सकी कि अपना कौन है ते पराया कौन है। कि सोना ही पूछे सुती ते सो छूछे करे ओज तावे प्रहार चलावे। कवि जी लिखते ने किसे तो पुछते नहीं हन, किसे प्रकार दी कोई सुध नहीं हुंदी, बेखबरे ही तलवारां दा प्रहार करी जांदे ने ते मारी जांदे ने। कटै आप माही दिखै कोई नाही पछाण नया न प्रहार कृपाना। आपो आप नूं ही कटी जा रहे ने क्योंकि दिसदा कोई नहीं है, किसे दी पछाण हो नहीं रही, इस करके कृपाना दा प्रहार हो रहा है पर अपने ही साथियां दे उत्ते। तिसी मोर चामे संघारे तमामे बहयो श्रोण जाई थिरालो थिछाई। कवि जी लिखते ने कि अपने ही मोर्चा दे विच बहुतियां सारियां तमामां दा संघार कर दिता गया, बहुता सारा खून डुलिया, थिरा लोथ छाई, इस तों इलावा धरती ते लोथां भर गईयां, भाव के बड़े मारे गए। सुनियो रौर सूबे महा चिंत डूबे कट्यो मोर चाको सुनियो शोर ताको। कवि संतोख सिंह जी लिखते ने कि जदों रौला सूबियां दे तक पहुंचिया ते सूबे बड़े चिंता दे विच डुबे ने, कट्यो मोर्चा को सुनियो शोर तांको, भाव के साडे मोर्चा दे विच जेड़े सैनिक ठहरे हुए ने उन्हां नूं कट्या जा रहा है, उन्हां दा शोर आवाज सुनाई दित्ती। बड़ो गजब होवा नहीं मूड जोवा बने कोई पावा अंधेरा सुछावा। सूबे कहिंदे ने वड्डा गजब हो गया, मूर्खां ने ध्यान नहीं कीता, हुण इस वेले हनेरे दे विच की बचा हो सकदा है। नहीं रात जागे ता बेदाव लागे परे सिंह जाई लखे जाहो पाई। सूबे कहिंदे ने कि रात दे वेले सैनिक जागे नहीं हन, इसे करके सिंघां वैरियां दा दा लग गया है, भाव के जिहड़े सिंघ ने उन्हां ने ही हल्ला कीता है ते उन्हां ने साडे साथियां नूं आण के मारिया। ये बड़ी गाफली दी गल है, जिन्ने भी सैनिक मोर्चे दे विच सन उन्हां ने कोई पक्के तरीके दे नाल जा के हुशियारी नहीं दित्ती, इसे करके मारे गए। एक रात हनेरी ते सुते नींदों उठ उठ रौला एवें पा रहे, एक दूसरे सिंह ने समझ करके आपो विच ही मार मुका रहे। कुछ सिंह वड्डे कुछ मरे आपे कई डिग के जान गवा रहे, कई रौले दे विच सरदार मरे कई भज के जिंद छपा रहे। जिन्ने चिर नू वैरियां होश कीती सिंह किलियां दे विच जा रहे, शर्फ आली रौले विच मर गया विचे विच हंकार समा रहे। वेख वेख सूबे हथ खाल से दे हथ मल दे ते पछता रहे, इधर लोगण दे विच प्यार रौला गुर चढ़ के महल तका रहे। कवि करतार सिंह जी क्लास वाले लिखते ने इस तरीके दे नाल जिन्ने चिर नूं वैरियां ने होश कीती है उन्ने चिर नूं ते सिंह वापस आ गए ने। इसे ही लड़ाई दे विच कवि करतार सिंह जी क्लास वाले लिखते ने कि जिहड़ा शर्फ अली सी ओह भी मारिया गया, जिहदा के पिछे जिक्र आया कि जिन्हों सुचेत कीता सी सूबे ने कि तू तैनात रहे, वह भी इसे युद्ध दे विच लड़ाई दे विच मारिया गया। भाव के राजे भीमचंद ने जिस तरह की गल की सी जिस गल का डर सी उही गल वापरी। राजा भीमचंद कहिंदा सी कि होशियारी दे नाल रहना होवेगा क्योंकि गुरु दे कोल जिहड़े खालसे सिंह ने वह रात दे वेले होशियार हुंदे ने ते रात दे वेले हल्ला करदे ने, इस करके रात दे वेले बहुता ज़्यादा होशियार रहना पवेगा। ये राजे भीम चंद ने पहला ही ताकीद की सी, पर उसे तरह वापर गया। जिस गल का डर सी ओही गल वापर गई। रात दे वेले हल्ला करके मार दिता गया। कवि संतोख सिंह जी लिखते ने कि जेड़े सूबे ने ਦੋਵੇਂ ਉਹ ਕਹਿੰਦੇ ਨੇ ਬੜਾ ਗਜਬ ਹੋ ਗਿਆ। ਸਾਡੇ ਸੈਨਿਕਾਂ ਨੇ ਰਾਤ ਦੇ ਵੇਲੇ ਸਾਵਧਾਨਤਾ ਦੇ ਨਾਲ ਪਕਿਆਈ ਦੇ ਨਾਲ ਪਹਿਰਾ ਨਹੀਂ ਦਿੱਤਾ, ਇਸੇ ਕਰਕੇ ਵੱਡੀ ਮਾਰ ਹੋ ਗਈ। ਇਸ ਪ੍ਰਕਾਰ ਕਟ ਮੋਰਚਾ ਫਤਿਹ ਖਾਲਸਾ ਪਾਏ, ਤੁਰਕ ਮੂੜ ਮਤ ਹੋਏ ਕਰ ਨਾਸ਼ ਪਏ ਦੁੱਖ ਪਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਦੇ ਵੇਲੇ ਇਸ ਤਰੀਕੇ ਦੇ ਨਾਲ ਮੋਰਚੇ ਨੂੰ ਕੱਟਿਆ, ਵੈਰੀਆਂ ਨੂੰ ਮਾਰਿਆ ਤੇ ਜਿੱਤ ਦੀ ਖਾਲਸੇ ਨੇ ਪ੍ਰਾਪਤੀ ਕੀਤੀ ਹੈ। ਕਵੀ ਜੀ ਲਿਖਦੇ ਨੇ ਕਿ ਤੁਰਕ ਮੂਰਖ ਮਤ ਹਾਰੀ ਵਾਲੇ ਬਹੁਤੇ ਜ਼ਿਆਦਾ ਨਾਸ ਹੋਏ ਨੇ ਤੇ ਵੱਡੇ ਦੁੱਖ ਦੀ ਵੈਰੀਆਂ ਨੂੰ ਪ੍ਰਾਪਤੀ ਹੋਈ। ਇਸ ਤਰੀਕੇ ਦੇ ਨਾਲ ਰਾਤ ਦੇ ਵੇਲੇ ਹੱਲਾ ਕਰਕੇ ਜਿੱਤ ਦੀ ਪ੍ਰਾਪਤੀ ਕੀਤੀ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਜਿਸ ਤਰੀਕੇ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਉਹ ਮੈਂ ਕੱਲ੍ਹ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾ।